دوہرا شری ست گر ندی تے اترے آئے دم دمے تھان ترم سال سندر رچی ملے سکھ گنیان
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت جن کے پاگ بڑے ہیں پائی تن سادھو سنگ مکھ جڑے وڈیاں پاگاں والے ہو دین دنیا دے مالک سرب سانجی والتا دے سانجی رہبر کلجگی جیواں دے ادھار کرتا آد گرو شری گرو گرنتھ صاحب جی مہاراج جی دے پوتر چرنا چ حاضر ہو کے اپنے جیون دیاں کڑیاں تے سواس گرو لیکھے لا کے سفلا کر رہے ہو صاحب نویں پاتشاہ تن تن شری گرو تیگ بہادر صاحب جی مہاراج جی دا پوتر پاون اتہاس دی چل رہی لڑی وار کتھا بہت ہی شردا بھاونا نال سربن کر رہے ستگرو غریب نواز نویں پاتشاہ مہاراج جی نے کامروپ دیش دا جو راجا ہے اور ادھر راجا بشن سنگھ راجا بشن سنگھ جو ستگراں نو اپنی مدد واسطے اپنے نال لے کے گیا ہے انہاں دونوں راجیاں دی سندھی کروائی کامروپ دیش دا جو راجا سی اے ستگرو گرو تیگ بہادر صاحب دی شرن وچ آیا نویں پاتشاہ جی مہاراج جی دے چرنا چ نمسکار کیتی ستگراں دی شرن چ آخیا پے کہ مہاراج میں بھی تہاڈا سیوک ہاں داس ہاں مہاراج جی نے بچن کیتا اسی کر کے اسی تہاڈے دونوں راجیاں دا جنگ نہیں ہون دتا راجا بشن سنگھ بھی تیرے نال سندھی کرے گا تم بھی سندھی کر لے تو ستگراں نے برہم پتر دریا پار کیتا دریا پار کر کے ایک خنجر جڑا خنجر راجے دا ستگراں نے اپنے کول منگوایا سی او خنجر زمین دے وچ دب کے مہاراج جی نے او دے ناں تے نگر وسایا اس نگر دا ناں رکھیا خنجر تے دریا دے ارلے پاسے مہاراج سچے پاتشاہ جی نے ایک نگر وسایا توبڑی صاحب ایداں دو نگر ستگراں نے وسائے جڑا خنجر نگر ہے یہ دونوں راجیاں دے دیش دی حد ستگراں نے بنا دتی کہ دے ارلے پاسے راجے بشن سنگھ دی حد ہے تے پرلے پاسے جڑا او راجے کامروپ دے راجے دی حد ہے دونوں دیشاں دی حد بنا دتی ستگراں نے کامروپ دیش دا جڑا راجا سی اس راجے دا نام سی پرنپال اتھے نیڑے ایک کچھ دوری تے ایک ہور راجا گوری پور نام ہے اس نگر دا اتھوں دا راجا سی او دا نام سی راجا رام رائے جڑا رتن رائے دا وڈیرا سی رتن رائے او راجا سی جن نے کلگیتر پاتشاہ جی مہاراج جی نو پرشادی ہاتھی پنچ کلا شستر ایداں دیاں وستواں ستگراں نو بھیٹ کیتیاں سن او دا جڑا پرکھا ہے او راجا رام رائے ہے جڑا کامروپ دیش دا راجا سی او دا نا راجا پرنپال ہے تے راجے پرنپال دی اور راجے بشن سنگھ دی ستگراں نے سندھی کروا دتی ہے تے نویں پاتشاہ جی دا بڑا بھاری سجس سارے دیش وچ پسریا تے جویں مہاراج جی دے چرناں وچ ساری لکائی امڑ امڑ کے آ رہی ہے آؤ من برتیاں اکاگر کریے دھن گرو تیگ بہادر صاحب جی مہاراج جی دے چرناں دا دھیان अपने हिरदयां च धारण करदे होए आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा श्री सतगुर नदी ते उतर आए दम दमे थान।
धन गुरु तेग बहादुर साहब जी महाराज जी ने दरिया उरले पासे पहला तो पारले पासे गए, उधर नगर वसाया, दोवां राजां दी संधि करवाई, फिर गरीब नवाज पातशाह जी वापस उसे दमदमे वाले स्थान ते आ गए जिथे सतगुरु जी ने पहला डेरा किया। नौवे पातशाह जी महाराज जी अपने उसे दमदमे वाले स्थान ते वापस आए हैं।
धर्मशाल सुंदर रची मिले सिख गान्यान।
इत्थे सतगुरां ने बड़ी सोहनी सुंदर धर्मशाला की रचना की, गुरु घर बनाया, बड़ा सुंदर गुरुद्वारा बनाया, धर्मशाला की रचना की है। बहुत सारे सिख सेवक इस धर्मशाला दे विच आण के इकट्ठे होए ने, एकत्र होए हन।
जो पई जै तो बन को ब्रिच टिकायो।
खालसा जी पिछे आप जी सरवणकारी आए हो, जिथे ओ धोबन दरखत ते बह के दरख्त नूं उड़ा के लिया रही सी, ते सतगुरां दे वेखदिआं ओदी कला महाराज जी ने खिंच लई सी, ते दरखत ओथे टिक गया सी। कहिंदे जिस जगह ते उस धोबन दा दरख्त महाराज जी ने टिकाया सी,
एक ग्राम तो तां बसायो,
एक पिंड दा महाराज जी ने उत्थे बसाया। उस धोबन दे नां दे उत्ते नगर दा नां धोबड़ी साहब रखिया। एक नगर गरीब नवाज पातशाह जी ने उस जगह ते बसाया जिथे ओ दरख्त महाराज नौवें पातशाह जी ने वेखदिआं टिका दिता सी।
अपर थान खंजर जो लहे ओ,
जिहड़ा महाराज जी ने एक होर दूसरा नगर, क्योंकि जिहड़ा राजे प्रणपाल दा खंजर सी जो रात दे समय महाराज जी ने अपने कोल मंगवा लिया सी, ओहदे वस्त्र तां नूं मोड़ दिते सी पर खंजर नहीं सी ओहनूं मोड़िया। ओ जिहड़ा खंजर सी गरीब नवाज पातशाह जी महाराज जी दे कोल,
अवनी बिखे गाड सो दयो,
खंजर महाराज जी ने होर कुछ दूरी दे उत्ते, उत्थो ही धोबड़ी साहब तो ही कुछ दूरी दे उत्ते ओ खंजर जमीन दे विच दब दिता।
तैं इक ग्राम बसायो पारी,
उत्थे भी महाराज जी ने एक बड़ा बड़ा नगर बसाया, उत्थे भी बड़ा विशाल नगर गुरु तेग बहादुर साहब जी ने बसाया।
खंजर ता को नाम उचारी,
और उस नगर दा नां सतगुरां ने रखिया खंजर, नगर दा नां ही खंजर रखिया, क्योंकि खंजर दब के महाराज जी ने पिंड बसाया, नगर दी महाराज जी ने मोड़ी गड्डी, इस करके नगर दा नाम भी खंजर रखिया।
पातशाह की केतक सेना,
महाराज नौवे पातशाह जी ने फौजां दी चौंकी बिठा दिती, इत्थे चौंकी बिठा दिती क्योंकि दोवां राज्यां दी हद बन गई ना। खंजर नगर दे पारले पासे जिहड़ा राज सी कामरूप देव राजा सी, ओहदी हद उधरले पासे बना दिती, ते इधरले पासे बादशाह दी हद बना दिती। ਇਦਾਂ ਮਹਾਰਾਜ ਜੀ ਨੇ ਇੱਥੇ ਜਿਹੜੀ ਪਾਤਸ਼ਾਹ ਦੀ ਫੌਜ ਸੀ ਔਰੰਗਜ਼ੇਬ ਦੀ, ਉਹ ਬਾਦਸ਼ਾਹ ਦੀ ਫੌਜ ਨੂੰ ਮਹਾਰਾਜ ਜੀ ਨੇ ਇਸ ਖੰਜਰ ਨਾਮਕ ਪਿੰਡ ਦੇ ਵਿੱਚ ਟਿਕਾ ਦਿੱਤਾ।
ਤਹਾਂ ਟਿਕਾਵਨ ਕੀਨ ਸੁਖੈਨਾ,
ਮਹਾਰਾਜ ਜੀ ਨੇ ਬਾਦਸ਼ਾਹ ਦੀ ਫੌਜ ਨੂੰ ਇੱਥੇ ਟਿਕਾ ਦਿੱਤਾ ਕਿ ਤੁਸੀਂ ਇੱਥੇ ਟਿਕ ਕੇ ਚੌਂਕੀ ਬਣਾ ਕੇ ਇੱਥੇ ਚੌਂਕੀ ਦੇ ਵਿੱਚ ਟਿਕਾਣਾ ਕਰਕੇ ਰਹੋ।
ਹੱਦ ਕਰੀ ਦੋਏ ਰਾਜਨ ਕੇਰੀ,
ਦੋਹਾਂ ਰਾਜਾਂ ਦੀ ਮਹਾਰਾਜ ਜੀ ਨੇ ਹੱਦ ਬਣਾ ਦਿੱਤੀ, ਇਹ ਹੱਦ ਬਣਾ ਦਿੱਤੀ, ਜਿਵੇਂ ਕਲਗੀਧਰ ਜੀ ਨੇ ਪੌਂਟਾ ਸਾਹਿਬ ਨਗਰ ਵਸਾ ਕੇ ਉੱਥੇ ਹੱਦ ਬਣਾਈ ਸੀ ਨਾ ਦੋ ਰਾਜਿਆਂ ਦੀ, ਇਸੇ ਤਰ੍ਹਾਂ ਇੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਦੋਹਾਂ ਰਾਜਿਆਂ ਦੀ ਲੜਾਈ ਖਤਮ ਕਰਨ ਵਾਸਤੇ ਇੱਥੇ ਖੰਜਰ ਨਾਮਕ ਪਿੰਡ ਵਸਾ ਕੇ ਇੱਥੇ ਹੱਦ ਬਣਾ ਦਿੱਤੀ ਕਿ ਇੱਕ ਪਾਸੇ ਰਾਜੇ ਪ੍ਰਣਪਾਲ ਦਾ ਰਾਜ ਹੈ ਤੇ ਦੂਜੇ ਪਾਸੇ ਬਾਦਸ਼ਾਹ ਔਰੰਗਜ਼ੇਬ ਦੇ ਅਧੀਨ ਪੈਂਦਾ ਬਿਸ਼ਨ ਸਿੰਘ ਦਾ ਰਾਜ ਹੈ। ਇਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੌਖੇ ਢੰਗ ਨਾਲ ਇੱਕ ਹੱਦ ਬਣਾ ਦਿੱਤੀ ਦੋਹਾਂ ਰਾਜਾਂ ਦੀ,
ਜਿਸ ਤੇ ਉੱਠੇ ਵਿਰੋਧ ਨਾ ਫੇਰੀ।
ਇਸ ਢੰਗ ਨਾਲ ਮਹਾਰਾਜ ਜੀ ਨੇ ਹੱਦ ਬਣਾਈ ਇਸ ਨਗਰ ਨੂੰ ਵਸਾ ਕੇ, ਖੰਜਰ ਨਾਮਕ ਨਗਰ ਵਸਾ ਕੇ, ਕਿ ਤਾਂ ਜੋ ਮੁੜ ਕੇ ਇਨ੍ਹਾਂ ਵਿੱਚ ਆਪਸ ਵਿੱਚ ਵਿਰੋਧ ਪੈਦਾ ਨਾ ਹੋਵੇ। ਦੋਹਾਂ ਰਾਜਾਂ ਦੇ ਵਿਚ ਆਪਸ ਵਿਚ ਕਿਸੇ ਪ੍ਰਕਾਰ ਦਾ ਵਿਰੋਧ ਨਾ ਉੱਠੇ।
ਦੋ ਦਿਸ਼ਕੋ ਕਰ ਹਰਖ ਸਮੇਤ,
ਇੱਦਾਂ ਦੋਹਾਂ ਦਿਸ਼ਾਵਾਂ ਦੇ ਰਾਜਿਆਂ ਨੂੰ ਮਹਾਰਾਜ ਜੀ ਨੇ ਪ੍ਰਸੰਨ ਕਰ ਦਿੱਤਾ। ਰਾਜੇ ਬਿਸ਼ਨ ਸਿੰਘ ਨੂੰ ਵੀ ਪ੍ਰਸੰਨ ਕਰ ਦਿੱਤਾ, ਰਾਜੇ ਪ੍ਰਣਪਾਲ ਨੂੰ ਵੀ ਪ੍ਰਸੰਨ ਕਰ ਦਿੱਤਾ।
ਆਪੇ ਆਪਣੇ ਰਾਜ ਸੁਚੇਤ,
ਦੋਵੇਂ ਰਾਜੇ ਆਪੋ ਆਪਣੇ ਰਾਜ ਦੇ ਵਿਚ ਸੁਚੇਤ ਹੋ ਗਏ, ਸਾਵਧਾਨ ਹੋ ਗਏ।
ਦੇਸ਼ ਕਾਮਰੂ ਕੇਰ ਬਰੋਬਰ,
ਉਧਰ ਕਾਮਰੂ ਦੇਸ਼ ਦਾ ਜਿਹੜਾ ਰਾਜ ਸੀ ਉਹਦੇ ਬਰੋਬਰ।
ਅਪਰ ਰਾਜ ਇਕ ਤਾਂ ਹੁਤੋ ਬਰ,
ਖਾਲਸਾ ਜੀ ਕਿਉਂਕਿ ਜਿਹੜਾ ਅਸਾਮ ਦਾ ਇਲਾਕਾ ਸੀ ਬਹੁਤ ਵੱਡਾ ਸੀ, ਇੱਥੇ ਇੱਕ ਰਾਜਾ ਨਹੀਂ ਸੀ। ਹੁਣ ਜਿਹੜਾ ਕਾਮਰੂਪ ਇੱਕ ਜ਼ਿਲ੍ਹਾ ਸੀ ਬੜਾ ਵੱਡਾ ਕਾਮਰੂਪ, ਉਹਦੇ ਵਿਚ ਰਾਜਾ ਪ੍ਰਣਪਾਲ ਰਾਜ ਕਰਦਾ ਸੀ, ਜਿਹੜਾ ਲੜਾਈ ਕਰ ਰਿਹਾ ਬਿਸ਼ਨ ਸਿੰਘ ਨਾਲ। ਉਹਦੇ ਨਾਲ ਹੀ ਕੁਝ ਦੂਰੀ ਤੇ ਜਿਵੇਂ ਕਾਮਰੂਪ ਦੇਸ਼ ਹੈ, ਏਦਾਂ ਦਾ ਇੱਕ ਹੋਰ ਰਾਜ ਸੀ, ਉਹ ਦੂਜੇ ਰਾਜ ਦਾ ਨਾਂ ਸੀ ਗੌਰੀਪੁਰ। ਉਥੋਂ ਦਾ ਵੀ ਇੱਕ ਰਾਜਾ ਸੀ ਬੜਾ ਧਰਮੀ, ਉਸ ਰਾਜੇ ਦਾ ਨਾਂ ਸੀ ਰਾਜਾ ਰਾਮ ਰਾਏ। ਇਹਦਾ ਹੀ ਅੱਗੇ ਪੁੱਤਰ ਸੀ ਰਤਨ ਰਾਏ, ਜਿਹੜਾ ਕਲਗੀਧਰ ਦੀ ਸ਼ਰਨ ਚ ਆਇਆ ਸੀ। ਹੁਣ ਰਤਨ ਰਾਏ ਦਾ ਜਨਮ ਕਿਵੇਂ ਹੋਇਆ ਰਾਮ ਰਾਏ ਦੇ ਘਰ, ਉਹ ਸਾਰਾ ਪ੍ਰਸੰਗ ਭਾਈ ਸਾਹਿਬ ਦੱਸ ਰਹੇ ਨੇ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਵਰਦਾਨ ਹੋਇਆ। ਕਹਿੰਦੇ ਕਾਮਰੂਪ ਦੇਸ਼ ਦੇ ਬਰਾਬਰ ਹੀ ਇੱਕ ਹੋਰ ਰਾਜ ਹੈ,
ਰਾਜਾ ਰਾਮ ਨਰਵੇਸ਼ਰ ਨਾਮ,
ਉਸ ਰਾਜੇ ਦਾ ਨਾਮ ਹੈ ਰਾਜਾ ਰਾਮ ਰਾਏ।
ਪੁੱਤਰ ਨਾ ਉਪਜਿਓ ਜਿਸ ਕੇ ਧਾਮ,
ਇਹ ਜਿਹੜਾ ਰਾਜਾ ਰਾਮ ਰਾਏ ਹੈ, ਗੌਰੀਪੁਰ ਰਾਜ ਦਾ ਰਾਜਾ ਸੀ, ਇਹਦੇ ਘਰ ਦੇ ਵਿਚ ਪੁੱਤਰ ਨਹੀਂ ਸੀ। ਰਾਜਪਾਲ ਤਾਂ ਸੀ ਪਰ ਘਰ ਦੇ ਵਿਚ ਪੁੱਤਰ ਦਾ ਧਾਨੇ ਨੂੰ ਪ੍ਰਾਪਤ ਨਹੀਂ ਸੀ ਹੋਇਆ।
ਪਰ ਉਪਚਾਰ ਹਾਰ ਕਰ ਰਹੇ ਹੋ,
ਇਹਨੇ ਬੜੇ ਉਪਚਾਰ ਕੀਤੇ, ਬੜੇ ਉਪਾਅ ਕੀਤੇ, ਉਪਚਾਰ ਕਰਕੇ ਹਾਰ ਗਿਆ, ਬੜੇ ਬੜੇ ਉਪਾਅ ਕਰਕੇ ਹਾਰ ਗਿਆ, ਪਰ ਇਹਦੇ ਘਰ ਔਲਾਦ ਨਹੀਂ ਹੋਈ, ਇਹਦੇ ਘਰ ਪੁੱਤਰ ਨਹੀਂ ਹੋਇਆ।
ਕਿਸ ਬਿਧ ਤੇ ਨੈ ਨੰਦਨ ਲਿਓ,
ਕਿਸੇ ਵੀ ਪ੍ਰਕਾਰ ਨਾਲ ਜਿੰਨੇ ਕਿਸੇ ਨੇ ਉਪਾਅ ਦੱਸੇ, ਤਰੀਕੇ ਦੱਸੇ, ਉਹ ਸਾਰੇ ਉਪਾਅ ਨੇ ਕਰ ਕਰਕੇ ਵੇਖ ਲਏ, ਪਰ ਕਿਸੇ ਵੀ ਉਪਾਅ ਨਾਲ ਇਹਦੇ ਘਰ ਪੁੱਤਰ ਦੀ ਦਾਤ ਇਹਨੂੰ ਪ੍ਰਾਪਤ ਨਹੀਂ ਹੋਈ।
ਸ੍ਰੀ ਗੁਰੂ ਤੇਗ ਬਹਾਦਰ ਪੂਰੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਸਰਬ ਕਲਾ ਸਮਰੱਥ ਪੂਰਨ ਗੁਰਦੇਵ ਹਨ।
ਇਨਕੋ ਫੈਲਿਓ ਜਸ ਬੋ ਰੂਰੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਜਸ ਇਸ ਸਾਰੇ ਇਲਾਕੇ ਚ ਫੈਲਿਆ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਬੜੀ ਵੱਡੀ ਭਾਰੀ ਮਹਿਮਾ ਸਾਰੇ ਇਲਾਕੇ ਦੇ ਵਿਚ ਪਸਰੀ ਹੈ।
ਏਤਕ ਬਰਖ ਬੀਤੇ ਇਸ ਥਾਨ,
ਕਿਉਂਕਿ ਨੌਵੇਂ ਪਾਤਸ਼ਾਹ ਜੀ ਨੂੰ ਇਸ ਇਲਾਕੇ ਵਿਚ ਆਇਆ ਕੁਝ ਥੋੜਾ ਸਮਾਂ ਨਹੀਂ, ਕਈ ਸਾਲ ਬੀਤ ਗਏ। ਵੇਖੋ ਕਲਗੀਧਰ ਦਾ ਅਵਤਾਰ ਹੋਣਾ ਸੀ ਉਦੋਂ ਜਦੋਂ ਮਹਾਰਾਜ ਨੌਵੇਂ ਪਾਤਸ਼ਾਹ ਉਧਰ ਨੂੰ ਗਏ ਨੇ, ਤੇ ਤਕਰੀਬਨ 5 ਸਾਲ ਦਾ ਸਮਾਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਅਸਾਮ ਦੇ ਇਲਾਕੇ ਵਿਚ ਹੀ ਰਹੇ ਨੇ। ਉਸੇ ਦੌਰੇ ਦੌਰਾਨ ਮਹਾਰਾਜ ਜੀ ਕਲਕੱਤੇ ਵੀ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਥੇ ਵੀ ਚਰਨ ਪਾਏ, ਬਹੁਤ ਸਾਰੇ ਇਲਾਕਿਆਂ ਨੂੰ ਉਤਾਰਿਆ। ਤੋਂ ਸਤਿਗੁਰੂ ਜੀ ਨੂੰ ਕਾਫੀ ਸਮਾਂ ਇਸ ਇਲਾਕੇ ਦੇ ਵਿਚ ਕਈ ਸਾਲ ਰਹਿੰਦਿਆਂ ਬਤੀਤ ਹੋ ਚੁੱਕੇ ਸਨ।
ਯਾ ਤੇ ਜਸ ਤੈ ਬਿਦਤ ਮਹਾਨ,
ਇਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੁਣ ਬੱਚਾ ਬੱਚਾ ਜਾਣਨ ਲੱਗ ਪਿਆ ਸੀ। ਸਾਰੇ ਇਲਾਕੇ ਦੇ ਵਿਚ ਨੌਵੇਂ ਪਾਤਸ਼ਾਹ ਜੀ ਦਾ ਸੁਜਸ ਸਾਰੀ ਦੁਨੀਆਂ ਸਾਰੇ ਲੋਕ ਜਾਣਦੇ ਸਨ।
ਲਘੂ ਦੀਰਗ ਬੋ ਕਰੇ ਉਚਾਰਨ,
ਛੋਟਾ ਵੱਡਾ ਸਾਰੇ ਜਿੰਨੇ ਵੀ, ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ, ਸਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਸ੍ਰੀ ਗੁਰ ਦੇਤ ਕਾਮਨਾ ਸਾਰਨ,
ਸਾਰੇ ਮਹਿਮਾ ਕਰਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਜਿਹੜਾ ਵੀ ਉਹਨਾਂ ਦੀ ਸ਼ਰਨ ਵਿਚ ਜਾਂਦਾ ਹੈ ਉਹ ਸਾਰਿਆਂ ਦੀ ਝੋਲੀ ਭਰਦੇ ਨੇ, ਕਿਸੇ ਨੂੰ ਆਪਣੇ ਦਰੋਂ ਘਰੋਂ ਖਾਲੀ ਨਹੀਂ ਜਾਣ ਦਿੰਦੇ।
ਹੋਏ ਸੇਵਕ ਜੋ ਸੇਵਾ ਕਰੇ,
ਜਿਹੜਾ ਉਹਨਾਂ ਦਾ ਸੇਵਕ ਬਣ ਕੇ ਉਹਨਾਂ ਦੀ ਸੇਵਾ ਕਰਦਾ ਹੈ,
ਹਿਰਦੇ ਕਾਮਨਾ ਸ਼ਰਧਾ ਧਰੇ,
ਉਹ ਆਪਣੇ ਹਿਰਦੇ ਵਿਚ ਕਾਮਨਾ ਧਾਰ ਕੇ ਜਿਹੜਾ ਸ਼ਰਧਾ ਰੱਖਦਾ ਗੁਰੂ ਤੇਗ ਬਹਾਦਰ ਸਾਹਿਬ ਤੇ,
ਮਨ ਬਾਚਤ ਪਾਵੇ ਤਤਕਾਲ,
ਤਤਕਾਲ ਉਸੇ ਵਕਤ ਉਹਨੂੰ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਪੂਰੇ ਬਾਪ ਜਿਨ ਕੇਰ ਉਤਾਲਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕਹੇ ਬਚਨ ਉਸੇ ਵੇਲੇ ਫੁਰਦੇ ਨੇ, ਜੋ ਕਹਿ ਦਿੰਦੇ ਨੇ ਆਪਣੀ ਰਸਨਾ ਤੋਂ ਮੁਬਾਰਕ ਬਚਨ ਕਹਿ ਦਿੰਦੇ ਨੇ, ਉਹ ਬਚਨ ਨੌਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ ਪੂਰਨ ਹੁੰਦਾ ਹੈ।
ਅਨਕ ਨਰਨ ਪੁੱਤਰ ਨਰ ਪਾਵਾ।
ਪਤਾ ਨੀ ਕਿੰਨੇ ਕ ਲੋਕ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਪਤਾ ਨੀ ਕਿੰਨੇ ਕ ਲੋਕ ਨੇ ਜਿਨ੍ਹਾਂ ਨੂੰ ਪੁੱਤਰਾਂ ਦੇ ਵਰ ਦਿੱਤੇ ਹਨ।
ਕਿਨ ਸੇਵਤ ਬਪ ਰੋਗ ਮਿਟਾਵਾ।
ਕਈਆਂ ਨੇ ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਰੋਗ ਦੂਰ ਕਰ ਲਏ। ਜੇ ਕਿਸੇ ਨੂੰ ਕੋਈ ਰੋਗ ਲੱਗਾ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਰਕੇ ਉਨ੍ਹਾਂ ਨੇ ਆਪਣੇ ਸਰੀਰਾਂ ਦੇ ਰੋਗ ਮਿਟਾ ਲਏ।
ਉੱਤੇ ਦਾਰੀ ਦੀ ਬਿਨੇ ਕਰਨ
ਤੇ, ਜੇ ਕੋਈ ਗਰੀਬ ਸੀ, ਗਰੀਬ ਗੁਰਦਾ ਸੀ, ਉਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਧਨ ਦਿਓ, ਧਨ ਦੀ ਦਾਤ ਬਖਸ਼ੋ। ਜੇ ਕਿਸੇ ਗਰੀਬ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਸੋ ਤਨਾਡ ਹੋਏ ਸੁਖਵੰਤੇ।
ਕਹਿੰਦੇ ਜੇ ਕਿਸੇ ਗਰੀਬ ਨੇ ਬੇਨਤੀ ਕੀਤੀ ਉਹ ਸ਼ਾਹੂਕਾਰ ਹੋ ਗਏ, ਉਹ ਤਨਾਡ ਬਣ ਗਏ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਕਿਰਪਾ ਨਾਲ।
ਜੋ ਅਣਜਾਣ ਅਨਾਦਰ ਕਰੇ।
ਕਹਿੰਦੇ ਜੇ ਕਿਸੇ ਅਣਜਾਣ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਅਨਾਦਰ ਕੀਤਾ,
ਤੈ ਤਤਕਾਲ ਆਪਦਾ ਪਰੇ।
ਕਹਿੰਦੇ ਤਤਕਾਲ ਉਹਦੇ ਤੇ ਵਿਪਤਾ ਪੈ ਜਾਂਦੀ ਸੀ ਜੇ ਕਿਸੇ ਨੇ ਅਨਾਦਰ ਕੀਤਾ ਨੌਵੇਂ ਪਾਤਸ਼ਾਹ ਦਾ। ਜਿਨ੍ਹਾਂ ਸੇਵਾ ਕੀਤੀ ਉਹਨਾਂ ਬਖਸ਼ਿਸ਼ਾਂ ਲਈਆਂ, ਜੇ ਕਦੇ ਕਿਸੇ ਨੇ ਅਨਾਦਰ ਕਰ ਦਿੱਤਾ ਆਪਣੇ ਮਨ ਕਰਕੇ ਵੀ, ਤਾਂ ਖਾਲਸਾ ਜੀ ਕਹਿੰਦੇ ਉਸੇ ਵੇਲੇ ਉਹਨਾਂ ਆਪ ਦਾ ਉਹਨਾਂ ਤੇ ਵਿਪਤਾ ਆਣ ਪਈ।
ਨਿਕਸੇ ਬਾਕ ਬਦਨ ਤੇ ਜੈਸੇ।
ਜਿਹੜਾ ਵੀ ਬਚਨ ਨੌਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਚੋਂ ਨਿਕਲਦਾ ਹੈ,
ਬਿਨਾ ਬਿਲਮਪੁਰ ਬਣੇ ਤੈਸੇ,
ਬਿਨਾ ਦੇਰੀ ਤੋਂ ਉਹ ਬਚਨ ਪੂਰਾ ਹੋ ਜਾਂਦਾ। ਜੋ ਵੀ ਕਹਿ ਦਿੰਦੇ ਨੇ ਸਤਿਗੁਰੂ ਜੀ ਉਸੇ ਵੇਲੇ ਪੂਰਾ ਹੋ ਜਾਂਦਾ, ਪੂਰਾ ਵਰਤ ਜਾਂਦਾ ਹੈ।
ਲੋਕ ਸੈਂਕੜੇ ਆਏ ਸਮੀਪ।
ਸੈਂਕੜੇ ਲੋਕ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਉਂਦੇ ਹਨ।
ਹੋਏ ਬਾਕ ਤੇ ਰੰਕ ਮਹੀਪ।
ਜੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਤੇ ਜਿਹੜੇ ਰੰਕ ਸਨ, ਭਿਖਾਰੀ ਸਨ, ਉਹ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਰਾਜੇ ਬਣ ਗਏ, ਬਾਦਸ਼ਾਹ ਬਣ ਗਏ, ਉਹਨਾਂ ਨੂੰ ਮਹਾਰਾਜ ਜੀ ਨੇ ਰਾਜ ਬਖਸ਼ ਦਿੱਤੇ।
ਪੈ ਪੇ ਆਪੇ ਉਹ ਤਿਸ ਦੇਸ਼ ਮਝਾਰੇ।
ਜਿੰਨਾ ਇਹ ਅਸਾਮ ਦਾ ਦੇਸ਼, ਇਹਦੇ ਵਿਚ ਸਾਹਿਬ ਨੌਵੇਂ ਪਾਤਸ਼ਾਹ ਦਾ ਭੈ ਵਰਤ ਗਿਆ। ਇਹ ਡਰ ਉਹ ਡਰ ਨਹੀਂ ਸੀ ਜਿਹੜਾ ਔਰੰਗਜ਼ੇਬ ਦਾ ਡਰ ਸੀ, ਡਰ ਤਾਂ ਔਰੰਗਜ਼ੇਬ ਦਾ ਵੀ ਸੀ ਲੋਕਾਂ ਨੂੰ, ਪਰ ਇੱਥੇ ਜਿਹੜਾ ਨੌਵੇਂ ਪਾਤਸ਼ਾਹ ਦਾ ਡਰ ਹੈ ਖਾਲਸਾ ਜੀ, ਇਹ ਨਿਰਮਲ ਭੈ ਹੈ। ਨਿਰਮਲ ਭੈ ਇਹ ਉਹ ਭੈ ਜਿਹਦੇ ਨਾਲ ਭਗਤੀ ਉਪਜਦੀ ਹੈ। ਸਾਹਿਬ ਨੌਵੇਂ ਪਾਤਸ਼ਾਹ ਜੀ ਤੋਂ ਸਾਰੇ ਭੈ ਭੀਤ ਹੋ ਕੇ ਰਹਿੰਦੇ ਡਰ ਕੇ ਸਤਿਕਾਰ ਨਾਲ। ਇਹ ਉਹ ਡਰ ਹੈ ਜਿਹੜਾ ਆਪਣੇ ਵੱਡਿਆਂ ਦਾ ਭੈ ਰੱਖੀਦਾ, ਵੱਡਿਆਂ ਦਾ ਸਤਿਕਾਰ ਦਾ ਭੈ ਰੱਖੀਦਾ, ਉਹ ਭੈ ਸਾਰੇ ਲੋਕਾਂ ਦੇ ਹਿਰਦੇ ਵਿਚ ਨੌਵੇਂ ਪਾਤਸ਼ਾਹ ਦਾ ਬਣਿਆ ਹੋਇਆ।
ਸਾਦਰ ਆਵੇ ਸਿੱਖੀ ਤਾਰੇ।
ਬੜੇ ਸਤਿਕਾਰ ਨਾਲ ਲੋਕ ਆਉਂਦੇ ਨੇ, ਆ ਕੇ ਸਤਿਗੁਰਾਂ ਦੇ ਚਰਨਾਂ ਚੋਂ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਦੇ ਹਨ।
ਇਸ ਨਿਰਪਤੀ ਰਾਣੀ ਨੇ ਸੁਣਿਓ।
ਖਾਲਸਾ ਜੀ ਹੁਣ ਜਿਹੜਾ ਇਹ ਗੌਰੀਪੁਰ ਰਾਜੇ ਦਾ ਰਾਜ ਸੀ, ਰਾਜਾ ਰਾਮ ਰਾਏ ਜਿੱਥੇ ਰਾਜ ਕਰਦਾ ਸੀ, ਇਹਦੀ ਘਰਵਾਲੀ ਜਿਹੜੀ ਰਾਣੀ ਸੀ ਉਹਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਜਸ ਸੁਣਿਆ।
ਬੋਤਨ ਜਾਏ ਗੁਰੂ ਜਸ ਪਨਿਓ।
ਬਹੁਤ ਸਾਰੇ ਲੋਕ ਉਹਨੂੰ ਰਾਣੀ ਨੂੰ ਜਾ ਕੇ ਮਿਲੇ, ਰਾਜੇ ਨੂੰ ਵੀ ਜਾ ਕੇ ਮਿਲੇ, ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਜਸ ਇਹਨਾਂ ਨੂੰ ਸੁਣਾਇਆ।
ਪੁੱਤਰ ਕਾਮਨਾਵਾਨ ਮਹਾਨੀ।
ਆਖਿਆ ਕਿ ਹੇ ਰਾਣੀ ਤੇਰੇ ਮਨ ਦੇ ਵਿਚ ਪੁੱਤਰ ਦੀ ਕਾਮਨਾ, ਤੂੰ ਪੁੱਤਰ ਦੀ ਦਾਤ ਚਾਹੁੰਦੀ ਹੈ।
ਨਿਸ ਬਾਸੁਰ ਚਿਤਵਤ ਦੁਖ ਸਾਨੀ।
ਰਾਤ ਦਿਨ ਤੇਰੇ ਮਨ ਦੇ ਵਿਚ ਇਹੀ ਫਿਕਰ ਹੈ ਨਹੀਂ ਹੋਈ।
ਖਾਣ ਪਾਨ ਪਹਿਰਨ ਅਰ ਦੇਣਾ।
ਤੇਰੇ ਘਰ ਦੇ ਵਿਚ ਖਾਣ ਪਹਿਨਣ ਦੇਣ ਨੂੰ ਸਭ ਕੁਝ ਹੈ, ਪਰ ਪੁੱਤਰ ਕੋਈ ਨੀ, ਪੁੱਤਰ ਘਰ ਦੇ ਵਿਚ ਤੇਰੇ ਨਹੀਂ ਹੈ।
ਜਿਸ ਮਨ ਰੁਚੇ ਨਹੀਂ ਸੁਖ ਲੈਣਾ।
ਹੇ ਰਾਣੀ ਜੇ ਘਰ ਦੇ ਵਿਚ ਸਭ ਕੁਝ ਹੈ ਪਰ ਪੁੱਤਰ ਕੋਈ ਨੀ, ਇਸ ਕਰਕੇ ਤੈਨੂੰ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਨਾ ਖਾਣਾ ਨਾ ਪਹਿਨਣਾ ਨਾ ਹੰਡਾਣਾ, ਕੁਝ ਵੀ ਤੈਨੂੰ ਚੰਗਾ ਨਹੀਂ ਲੱਗਦਾ ਪੁੱਤਰ ਤੋਂ ਬਿਨਾਂ।
ਗੁਰ ਜਸ ਸੁਣ ਤਾਂ
ਜੇ ਕੋਈ ਪੁੱਤਰ ਦੀ ਦਾਤ ਲੈਣੀ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਜਾ। ਕਹਿੰਦੇ ਰਾਣੀ ਨੇ ਜਦੋਂ ਸਤਿਗੁਰਾਂ ਦਾ ਸੁਜਸ ਸੁਣਿਆ ਨਾ, ਨੌਵੇਂ ਪਾਤਸ਼ਾਹ ਦੀ ਮਹਿਮਾ ਸੁਣੀ, ਕਿਉਂਕਿ ਇਹ ਗੌਰੀਪੁਰ ਦੇ ਵਿਚ ਰਹਿੰਦੀ ਸੀ ਤੇ ਸਤਿਗੁਰੂ ਜੀ ਕੁਝ ਦੂਰੀ ਤੇ, ਜਿੱਥੇ ਮਹਾਰਾਜ ਜੀ ਦਾ ਸਥਾਨ ਧੋਬੜੀ ਸਾਹਿਬ ਉੱਥੇ ਸੀ ਸਤਿਗੁਰੂ ਜੀ, ਇਹ ਕੁਝ ਦੂਰੀ ਤੇ ਸਨ। ਕਹਿੰਦੇ ਜਦੋਂ ਰਾਣੀ ਨੇ ਮਹਾਰਾਜ ਜੀ ਦਾ ਸੁਜਸ ਸੁਣਿਆ, ਇਹਦੇ ਨੇਤਰ ਖਿੜ ਗਏ,
ਜਨ ਸੁਤ ਸਹਿਤ ਆਪ ਹੋਏ ਗਈ।
ਕਹਿੰਦੇ ਮਾਨੋ ਜਿਵੇਂ ਨੂੰ ਪੁੱਤਰ ਮਿਲ ਗਿਆ, ਇੰਨੀ ਖੁਸ਼ ਹੋਈ ਮਾਨੋ ਜਿਵੇਂ ਹੁਣੇ ਪੁੱਤਰ ਦੀ ਪ੍ਰਾਪਤੀ ਹੋ ਗਈ।
ਨਿਸਾ ਪਈ ਰਾਜਾ ਟਿਗ ਆਇਓ,
ਰਾਤ ਦਾ ਸਮਾਂ ਹੋਇਆ ਤੇ ਰਾਜਾ ਰਾਮ ਰਾਏ ਆਪਣੇ ਮਹਿਲਾਂ ਦੇ ਵਿਚ ਆਇਆ।
ਨੇਤਰ ਨੀਰ ਭਰ ਤਿਸੇ ਸੁਨਾਇਓ,
ਰਾਣੀ ਦੀਆਂ ਅੱਖਾਂ ਭਰੀਆਂ ਹੋਈਆਂ ਰੋ ਰਹੀ ਸੀ ਤੇ ਰੋਂਦੀ ਹੋਈ ਆਪਣੇ ਘਰ ਵਾਲੇ ਨੂੰ ਰਾਜੇ ਨੂੰ ਕਹਿਣ ਲੱਗੀ,
ਰਾਜ ਸਾਜ ਤਨ ਤਾਮ ਭੰਡਾਰੇ।
ਕਹਿਣ ਲੱਗੀ ਹੇ ਰਾਜਾ ਤੇਰੇ ਕੋਲ ਸਭ ਕੁਝ ਹੈ, ਰਾਜ ਸਾਜ ਘਰ ਦੇ ਵਿਚ ਧਨ ਸੰਪਦਾ ਵਿਭੂਤੀ ਭੰਡਾਰ ਤੇਰੇ ਭਰੇ ਪਏ ਨੇ, ਤੇਰੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ।
ਸਭ ਫੀਕੇ ਬਿਨ ਪੁੱਤਰ ਹਮਾਰੇ,
ਪਰ ਜੇ ਸਾਡੇ ਕੋਲ ਪੁੱਤਰ ਕੋਈ ਨਹੀਂ ਫਿਰ ਇਹ ਰਾਜ ਭਾਗ ਸਾਡੇ ਲਈ ਕਿਸੇ ਕੰਮ ਦਾ ਨਹੀਂ, ਕਿਉਂਕਿ ਇਹ ਤਾਂ ਫਿਰ ਲੋਕਾਂ ਨੇ ਸਾਂਭਣਾ ਨਾ ਮੁੜ ਕੇ ਜੇ ਸਾਡੇ ਕੋਲ ਪੁੱਤਰ ਨਹੀਂ ਤਾਂ। ਕਹਿੰਦੀ ਤੇ ਆਪਣੇ ਘਰ ਰਾਜ ਧਨ ਸਭ ਕੁਝ ਹੈ ਤੁਹਾਡੇ ਕੋਲ, ਪਰ ਜੇ ਪੁੱਤਰ ਨਹੀਂ ਤੇ ਪੁੱਤਰ ਤੋਂ ਬਿਨਾਂ ਇਹ ਸਾਰਾ ਕੁਝ ਫਿੱਕਾ ਹੈ।
ਨਹੀਂ ਤਿਲਾਂ ਜੁਲ ਹਿਤ ਪੀ ਕੋ,
ਆਪਣੇ ਕਿੰਨੇ ਮਾੜੇ ਭਾਗ ਨੇ ਹੇ ਰਾਜਾ ਕਿ ਆਪਾਂ ਨੂੰ ਮਰਨ ਤੋਂ ਬਾਅਦ ਕੋਈ ਜਲ ਭੇਟ ਕਰਨ ਵਾਲਾ ਵੀ ਕੋਈ ਨਹੀਂ। ਤਿਲਾਂਜਲੀ ਦਿੰਦੇ ਨੇ ਨਾ ਹਿੰਦੂ ਲੋਕਾਂ ਵਿਚ ਜਦੋਂ ਕੋਈ ਮਰਦਾ ਹੈ ਤੇ ਉਹਦਾ ਪੁੱਤਰ ਜਿਹੜਾ ਉਹ ਪਾਣੀ ਦੀ ਬੁੱਕ ਭਰ ਕੇ ਪਾਣੀ ਦੀ ਤਿਲਾਂਜਲੀ ਦਿੰਦਾ। ਕਹਿੰਦੀ ਆਪਣੇ ਕਿੰਨੇ ਮਾੜੇ ਕਰਮ ਨੇ ਕਿ ਆਪਣੇ ਘਰ ਪੁੱਤਰ ਨਹੀਂ ਤੇ ਆਪਣੇ ਮਰਨ ਤੋਂ ਬਾਅਦ ਆਪਾਂ ਨੂੰ ਕੋਈ ਤਿਲਾਂਜਲੀ ਦੇਣ ਵਾਲਾ ਵੀ ਨਹੀਂ ਹੈ।
ਬਿਨਾਂ ਪੁੱਤਰ ਤੇ ਅਵਗਤ ਦੋ,
ਆਪਾਂ ਪੁੱਤਰ ਤੋਂ ਬਿਨਾਂ ਤਾਂ ਅਵਗਤ ਹੋ ਕੇ ਹੀ ਮਰਾਂਗੇ।
ਕਰ ਕਰ ਹਾਰੇ ਬਹੁਤੇ ਉਪਾਏ,
ਆਪਣੇ ਵੱਲੋਂ ਆਪਾਂ ਕਿਸੇ ਪ੍ਰਕਾਰ ਦੇ ਉਪਾਅ ਦੀ ਕਮੀ ਨਹੀਂ ਛੱਡੀ, ਬੜੇ ਉਪਾਅ ਕਰ ਕਰਕੇ ਹਾਰ ਗਏ ਹਾਂ।
ਨਹੀਂ ਪੁੱਤਰ ਕੋ ਕਿਸ ਤੇ ਪਾਏ,
ਆਪਾਂ ਨੂੰ ਕਿਤੋਂ ਵੀ ਪੁੱਤਰ ਦੀ ਦਾਤ ਪ੍ਰਾਪਤ ਨਹੀਂ ਹੋ ਸਕੀ।
ਪੂਜੇ ਨਰਕ ਤਰਾਵੇ ਜੋ,
ਤੇ ਬਹੁਤ ਸਾਰੇ ਪੂਜਾ ਬਹੁਤ ਸਾਰੀ ਕਰਵਾ ਲਈ ਹੈ, ਬਹੁਤ ਸਾਰੇ ਆਪਾਂ ਜਿਹੜੇ ਵਰਤ ਆਦਿਕ ਸਾਨੂੰ ਰੱਖ ਕੇ ਵੇਖ ਲਏ ਨੇ।
ਪੁੱਤਰ ਨਾਮ ਕੋ ਅਰਥੇ ਸੋ,
ਪੁੱਤਰ ਦੀ ਦਾਤ ਲੈਣ ਵਾਸਤੇ ਬੜਾ ਕੁਝ ਆਪਾਂ ਦਾਨ ਪੁੰਨ ਕੀਤਾ ਹੈ।
ਪੁੰਨ ਇਸ ਜਗ ਕੇ ਸੁਖ ਉਪਜਾਵੇ,
ਫਿਰ ਇਸ ਜਗਤ ਦੇ ਸੁਖ ਆਦਿਕ ਜਿਹੜੇ ਹਨ ਉਹ ਆਪਾਂ ਸਾਰੇ ਉਪਜਾ ਲਏ ਹਨ।
ਪਰੰਪਰਾ ਕੁਲ ਆਪਣ ਵਧਾਵੇ,
ਪਰ ਆਪਣੇ ਕੋਲ ਪੁੱਤਰ ਨਹੀਂ ਜਿਹੜਾ ਪੁੱਤਰ ਆਪਣੀ ਕੁਲ ਦੀ ਅੱਗੇ ਪਰੰਪਰਾ ਚਲਾਵੇ, ਜਿਹੜੀ ਆਪਣੀ ਪਰੰਪਰਾ ਨੂੰ ਅੱਗੇ ਵਾਸਤੇ ਨਿਰੰਤਰ ਚਲਾਵੇ, ਐਸਾ ਪੁੱਤਰ ਆਪਣੇ ਘਰ ਕੋਈ ਨਹੀਂ।
ਰਾਜ ਸੰਭਾਲੇ ਹਮ ਪਸ਼ਚਾਤੀ,
ਜਿਹੜਾ ਸਾਡੇ ਤੋਂ ਬਾਅਦ ਆਪਣਾ ਰਾਜ ਭਾਗ ਸੰਭਾਲੇ।
ਦੇਖ ਸਿਰਾਤੀ ਲੋਚਨ ਛਾਤੀ,
ਜਿਹਨੂੰ ਵੇਖ ਕੇ ਸਾਡੀ ਛਾਤੀ ਠੰਡੀ ਹੋਵੇ, ਮਨ ਸ਼ੀਤਲ ਹੋਵੇ।
ਸੋ ਹਮ ਕੋ ਸੁਖ ਨਾਏ ਨਾ ਹੋਵਾ,
ਇਹੋ ਜਿਹਾ ਸੁਖ ਆਪਾਂ ਨੂੰ ਪ੍ਰਾਪਤ ਨਹੀਂ ਹੋਇਆ, ਇਹੋ ਜਿਹੇ ਪੁੱਤਰ ਦੀ ਦਾਤ ਆਪਾਂ ਨੂੰ ਪ੍ਰਾਪਤ ਨਹੀਂ ਹੋਈ।
ਅਨਕ ਉਪਾਇਨ ਕੋ ਕਰ ਜੋਵਾ,
ਬੜੇ ਉਪਾਅ ਕਰ ਕਰਕੇ ਆਪਾਂ ਵੇਖ ਲਏ ਨੇ, ਹਾਰ ਗਏ ਹਾਂ, ਥੱਕ ਗਏ ਹਾਂ।
ਸੁਨੇ ਸੋ ਮੈਂ ਸ਼੍ਰੀ ਨਾਨਕ ਥਾਏ,
ਕਹਿਣ ਲੱਗੀ ਮੈਂ ਸੁਣਿਆ ਹੇ ਰਾਜਾ, ਮੈਂ ਸੁਣਿਆ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਹੋਏ ਨੇ, ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਗ੍ਹਾ ਤੇ, ਉਹਨਾਂ ਦੇ ਸਥਾਨ ਤੇ, ਨੌਵੇਂ ਸਥਾਨ ਤੇ,
ਕਿਤ ਸ੍ਰੀ ਤੇਗ ਬਹਾਦਰ ਆਏ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਉਹ ਆਪਣੇ ਇੱਥੇ ਇਲਾਕੇ ਵਿਚ ਆਏ ਹੋਏ ਨੇ। ਵੇਖ ਆਪਣੇ ਭਾਗ ਕਿੰਨੇ ਸਵੱਲੇ, ਨਹੀਂ ਤਾਂ ਦੁਨੀਆਂ ਬੜੀ ਦੂਰੋਂ ਦੂਰੋਂ ਚੱਲ ਕੇ ਉਹਨਾਂ ਕੋਲ ਜਾਂਦੀ ਹੈ, ਪਰ ਸਾਡੇ ਭਾਗ ਕਿੰਨੇ ਚੰਗੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚ, ਆਪਣੇ ਇਲਾਕੇ ਵਿੱਚ ਆਏ ਹੋਏ ਨੇ।
ਲੋਕ ਅਨੇਕ ਕਾਮਨਾ ਪਾਵੇ,
ਅਨੇਕਾਂ ਲੋਕ ਉਹਨਾਂ ਦੇ ਕੋਲੋਂ ਜਾ ਕੇ ਕਾਮਨਾਵਾਂ ਪੂਰੀਆਂ ਕਰਦੇ ਨੇ।
ਸਾਦਰ ਸੇਵੇ ਸੁਖ ਉਪਜਾਵੇ,
ਸਤਕਾਰ ਨਾਲ ਸਾਰੇ ਉਹਨਾਂ ਦੀ ਸੇਵਾ ਕਰਦੇ ਨੇ ਔਰ ਸੁਖ ਪ੍ਰਾਪਤ ਕਰਦੇ ਹਨ।
ਜਿਸ ਸ਼੍ਰੀ ਨਾਨਕ ਕੋ ਜਸ ਸਾਰੇ, ਮੰਡਲ ਮੈਂ ਵਿਦਤ ਉਦਾ। ਪਿਆਰੇ।
ਰਾਜਾ ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸਾਰੇ ਭੂ ਮੰਡਲ ਦੇ ਵਿਚ ਪ੍ਰਗਟ ਹੈ, ਸਾਰੀ ਮਾਤ ਲੋਕ ਦੀ ਧਰਤੀ ਤੇ ਜਿਨ੍ਹਾਂ ਦਾ ਸੁਜਸ ਪ੍ਰਗਟ ਹੈ,
ਕਿਉਂ ਤੁਮ ਜਾਏ ਨਾ ਸੇਵ ਉਠਾਵੋ, ਮਨ ਬਾਛਤ ਸੁਤ ਕੋ ਬਰ ਪਾਵੋ।
ਕਿਉਂ ਨੀ ਚੱਲ ਕੇ ਉਹਨਾਂ ਦੀ ਸੇਵਾ ਕਰਦਾ, ਉਹਨਾਂ ਦੀ ਸੇਵਾ ਕਰਕੇ ਕਿਉਂ ਨੀ ਤੂੰ ਮਨ ਬਾਛਤ ਵਰ ਦੀ ਪ੍ਰਾਪਤੀ ਕਰਦਾ, ਤੈਨੂੰ ਵੀ ਉਹਨਾਂ ਦੀ ਸ਼ਰਨ ਵਿਚ ਜਾਣਾ ਚਾਹੀਦਾ ਜਿਨ੍ਹਾਂ ਦੀ ਸ਼ਰਨ ਚ ਸਾਰੀ ਦੁਨੀਆਂ ਆਉਂਦੀ ਹੈ।
ਸੁਣ ਬੋਲਿਓ ਤਬ ਰਾਜਾ ਰਾਮ,
ਕਹਿੰਦੇ ਸੁਣ ਕੇ ਰਾਜਾ ਰਾਮ ਰਾਏ ਆਪਣੀ ਰਾਣੀ ਨੂੰ ਕਹਿਣ ਲੱਗਾ,
ਮੈਂ ਪੀ ਸੁਣਿਓ ਸੁਜਸ ਅਭਿਰਾਮ।
ਕਹਿਣ ਲੱਗਾ ਹੇ ਰਾਣੀ, ਉਹਨਾਂ ਦੀ ਮਹਿਮਾ ਤਾਂ ਮੈਂ ਵੀ ਸੁਣੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਤਾਂ ਮੈਂ ਵੀ ਸੁਣੀ ਹੈ, ਮੈਂ ਸੁਣਿਆ ਕਿ ਉਹਨਾਂ ਨੇ ਕਾਮਰੂਪ ਦੇਸ਼ ਦਾ ਜਿਹੜਾ ਰਾਜਾ ਹੈ ਔਰ ਰਾਜਾ ਬਿਸ਼ਨ ਸਿੰਘ ਜਿਹੜਾ ਜੋਧਪੁਰ ਦਾ ਰਾਜਾ ਹੈ, ਇਹਨਾਂ ਦੋਹਾਂ ਰਾਜਿਆਂ ਦੀ ਸੰਧੀ ਵੀ ਕਰਾ ਦਿੱਤੀ, ਬੜੇ ਵੱਡੇ ਦਿਆਲੂ ਨੇ, ਇਹਨਾਂ ਦੋਹਾਂ ਰਾਜਿਆਂ ਦੀ ਉਹਨਾਂ ਨੇ ਜੰਗ ਨਹੀਂ ਹੋਣ ਦਿੱਤੀ, ਮੈਂ ਉਹਨਾਂ ਦਾ ਬੜਾ ਭਾਰੀ ਸੁਜਸ ਤੇ ਵਡਿਆਈ ਸੁਣੀ ਹੈ।
ਸ੍ਰੀ ਮੁਖ ਤੇ ਜਿਮ ਬਾਕ ਬਖਾਨੇ,
ਮੈਂ ਸੁਣਿਆ ਕਿ ਉਹ ਆਪਣੇ ਮੁਖੋਂ ਜਿਹੜਾ ਵੀ ਬਚਨ ਕਰਦੇ ਹਨ
ਉਰੇ ਸਕਲ ਤਿਮ ਬਿਦਤ ਜਾਣੇ,
ਉਸੇ ਤਰ੍ਹਾਂ ਫੁਰ ਜਾਂਦਾ ਸਾਰੇ ਜਗਤ ਵਿਚ ਉਹਨਾਂ ਦੀ ਇਹ ਕਰਾਮਾਤ ਬਿਦਤ ਹੈ, ਪ੍ਰਗਟ ਹੈ।
ਸ੍ਰੀ ਨਾਨਕ ਸੂਰਜ ਸਮ ਸਾਰੇ,
ਧੰਨ ਗੁਰੂ ਨਾਨਕ ਸਾਹਿਬ ਜੀ ਜੋ ਸੂਰਜ ਦੇ ਸਮਾਨ ਸਾਰੇ ਜਗਤ ਵਿਚ ਪ੍ਰਗਟ ਹੋਏ ਨੇ,
ਕਰਿਓ ਪ੍ਰਕਾਸ਼ਨ ਅਨਕੇ ਉਧਾਰੇ,
ਇਹਨਾਂ ਦਾ ਬੜਾ ਭਾਰੀ ਸੁਜਸ ਸਾਰੇ ਜਗਤ ਵਿਚ ਵਿਦਤ ਹੈ, ਪ੍ਰਗਟ ਹੈ।
ਇਹ ਪੀ ਤਿੰਨਕੇ ਅਵਤਾਰ,
ਇਹ ਵੀ ਉਸੇ ਗੁਰੂ ਨਾਨਕ ਸਾਹਿਬ ਦੇ ਨੌਵੇਂ ਅਵਤਾਰ ਨੇ, ਇਹ ਵੀ ਉਸੇ ਜੋਤ ਨੂੰ ਧਾਰਨ ਕਰਨ ਵਾਲੇ ਨੌਵਾਂ ਜਾਮਾ ਹਨ।
ਯੋ ਸਭ ਪਾਖਤ ਹੈ ਸੰਸਾਰ,
ਇਹਦਾ ਸਾਰਾ ਸੰਸਾਰ ਇਹਨਾਂ ਬਾਰੇ ਕਹਿੰਦਾ ਕਿ ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਸਾਹਿਬ ਵਿਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ ਹੈ।
ਏਵ ਪਰਸਪਰ ਹਰਖਤ ਹੋਏ,
ਇਹਦਾ ਰਾਜਾ ਰਾਮ ਰਾਏ ਤੇ ਦੀ ਰਾਣੀ ਦੋਹਾਂ ਨੇ ਆਪਸ ਵਿਚ ਗੱਲਾਂ ਕੀਤੀਆਂ, ਰਾਤ ਨੂੰ ਦੋਹਾਂ ਨੇ ਆਪਸ ਵਿਚ ਵਿਚਾਰ ਕੀਤੀ ਤੇ ਖੁਸ਼ ਹੋਏ।
ਰਾਤ ਬਿਖੇ ਪਰ ਸੁਖ ਸੋ ਸੋਏ,
ਰਾਤ ਇਹਨਾਂ ਨੇ ਸੁਖ ਨਾਲ ਬਤੀਤ ਕੀਤੀ ਹੈ।
ਭਾਈ ਪੋਰ ਜਿਤ ਦਿਸ਼ ਗੁਰ ਜਾਣੇ,
ਤੇ ਫਿਰ ਸਵੇਰ ਹੋਈ ਤੇ ਇਹਨਾਂ ਨੂੰ ਪਤਾ ਕੀਤਾ ਕਿ ਸਤਿਗੁਰੂ ਜੀ ਇਸ ਵੇਲੇ ਕਿੱਥੇ ਨੇ, ਨੌਵੇਂ ਪਾਤਸ਼ਾਹ ਜੀ ਬਾਰੇ ਪਤਾ ਕੀਤਾ, ਤੇ ਜਿਸ ਪਾਸੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣਿਆ,
ਤਿਆਰੀ ਕੀ ਨਸੋਤ ਸਭ ਠਾਣੇ,
ਉਸੇ ਵੇਲੇ ਨੇ ਤਿਆਰੀ ਕਰ ਲਈ ਚੱਲਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾ ਵਿਚ ਜਾਣ ਲਈ,
ਨਿਜ ਰਾਣੀ ਕੋ ਲੈ ਕਰ ਸਾਥ,
ਆਪਣੀ ਰਾਣੀ ਨੂੰ ਵੀ ਨਾਲ ਲੈ ਲਿਆ। ਰਾਜੇ ਰਾਮ ਰਾਏ ਕੱਲਾ ਨੀ ਆਇਆ, ਇਹਨੇ ਆਪਣੀ ਰਾਣੀ ਨੂੰ ਵੀ ਆਪਣੇ ਨਾਲ ਲੈ ਲਿਆ।
ਚੜਤ ਪਿਓ ਤਬ ਹੀ ਨਰਨਾਥ,
ਉਸੇ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਚੱਲ ਪਿਆ।
ਬ੍ਰਿੰਦ ਤੁਰੰਗਮ ਕੇ ਅਸਵਾਰ,
ਕਈ ਘੋੜ ਸਵਾਰ ਇਹਨੇ ਆਪਣੇ ਨਾਲ ਲਏ, ਰਾਜੇ ਨੇ ਸਿਪਾਹੀ ਨਾਲ ਲਏ।
ਚੜੇ ਸੰਗ ਦੁਦੰਬ ਤੁੰਕਾਰ,
ਨਗਾਰੇ ਵੱਜੇ ਜਦੋਂ ਨਾਲ ਚੱਲੇ, ਬਾਦਸ਼ਾਹ ਹੈ ਰਾਜਾ ਹੈ ਆਖਰਕਾਰ ਗੌਰੀਪੁਰ ਰਾਜ ਦਾ, ਨਾਲ ਨਗਾਰੇ ਵੱਜਦੇ ਜਾ ਰਹੇ ਨੇ।
ਸੇਵਕਾ ਡੋਰੇ ਬਾਹਨ ਨਾਨਾ,
ਪਾਲਕੀਆਂ ਨਾਲ ਚੱਲੀਆਂ, ਡੋਲੇ ਚੱਲੇ ਨੇ ਰਾਣੀਆਂ ਦੇ, ਗੋਲੀਆਂ ਦੇ, ਦਾਸੀਆਂ ਦੇ, ਹੋਰ ਵੀ ਕਈ ਵਾਹਨ ਚੱਲੇ ਹਨ।
ਕਰ ਚੱਲਿਓ ਸੰਗ ਰਾਜਾਨਾ,
ਰਾਜਾ ਇਸਦਾ ਬਹੁਤ ਕੁਝ ਆਪਣੇ ਨਾਲ ਲੈ ਕੇ ਚੱਲਿਆ, ਸਿਪਾਹੀਆਂ ਨੂੰ ਨਾਲ ਲੈ ਕੇ ਚੱਲਿਆ, ਵਜ਼ੀਰਾਂ ਨੂੰ ਰਾਣੀਆਂ ਨੂੰ ਨਾਲ ਲੈ ਕੇ ਚੱਲਿਆ ਹੈ।
ਸੋਤਿਆ ਬਿਲਾਕੀ ਮਗ ਕੋ ਡਗਰਾ,
ਮਨ ਦੇ ਵਿਚ ਪੁੱਤਰ ਦੀ ਅਭਿਲਾਖ ਹੈ ਕਿ ਗੁਰੂ ਸਾਹਿਬ ਕੋਲੋਂ ਪੁੱਤਰ ਦੀ ਦਾਤ ਮਿਲੇ, ਪੁੱਤਰ ਦੀ ਅਭਿਲਾਖਾ ਧਾਰਨ ਕਰਕੇ ਰਸਤੇ ਚ ਤੁਰਿਆ ਜਾ ਰਿਹਾ।
ਕ੍ਰਮ ਕਰ ਦੇਸ਼ ਉਲੰਘਿਓ ਸਗਰਾ,
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਕੇ ਆਇਆ।
ਜੈ ਸਤਿਗੁਰ ਕੋ ਲਖਿਓ ਬਸੇਰਾ,
ਉੱਥੇ ਆਇਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਵਾਸ ਸੀ, ਜਿੱਥੇ ਨੌਵੇਂ ਪਾਤਸ਼ਾਹ ਜੀ ਟਿਕੇ ਹੋਏ ਸਨ।
ਆਏ ਸਮੀਪ ਕਰਾਏ ਸੋ ਡੇਰਾ,
ਸਤਿਗੁਰਾਂ ਦੇ ਡੇਰੇ ਦੇ ਨੇੜੇ ਹੀ ਮਹਾਰਾਜ ਜੀ ਦੇ ਜਿੱਥੇ ਨਿਵਾਸ ਦੇ ਨੇੜੇ ਹੀ ਇਹਨੇ ਆ ਕੇ ਡੇਰਾ ਕੀਤਾ।
ਤੰਬੂ ਸ਼ਮਿਆ ਨੇ ਤੈ ਤਾਨੇ,
ਤੰਬੂ ਸ਼ਮਿਆਨੇ ਤਾਣ ਦਿੱਤੇ ਗਏ ਜਿੱਥੇ ਉਤਰਿਆ,
ਉਤਰੇ ਉਹ ਭੂਪਤ ਥਿਰਤਾ ਠਾਣੇ,
ਇਹਨੇ ਉਤਰ ਕੇ ਡੇਰਾ ਕੀਤਾ, ਤੰਬੂ ਸ਼ਮਿਆਨੇ ਤਾਣ ਦਿੱਤੇ ਗਏ, ਫੌਜਾਂ ਨੇ ਨਾਲ ਜਿੰਨੇ ਸਿਪਾਹੀ ਸਨ ਸਾਰਿਆਂ ਨੇ ਡੇਰਾ ਪਾ ਲਿਆ।
ਸੰਧਿਆ ਪਈ ਸੁਪਤ ਸੁਖ ਰਾਤੀ,
ਰਾਤ ਦਾ ਸਮਾਂ ਸੀ, ਸ਼ਾਮ ਨੂੰ ਪਹੁੰਚਿਆ ਸੀ, ਇਸ ਕਰਕੇ ਇਸ ਵੇਲੇ ਤਾਂ ਜਾ ਨਹੀਂ ਸੀ ਸਕਦਾ ਸਤਿਗੁਰਾਂ ਕੋਲ, ਤੋ ਇਹਨੇ ਰਾਤ ਉੱਥੇ ਹੀ ਬਾਹਰ ਹੀ ਡੇਰਾ ਕਰਕੇ ਬਤੀਤ ਕੀਤੀ।
ਬਹੁਰ ਆਨ ਹੋਈ ਜਬ ਪ੍ਰਾਤੀ,
ਜਦੋਂ ਅਗਲਾ ਦਿਨ ਚੜਿਆ ਸਵੇਰ ਹੋਈ,
ਕਰ ਇਸ਼ਨਾਨ ਲੈ ਅਨਕ ਉਪਾਏ,
ਇਹਨੇ ਇਸ਼ਨਾਨ ਪਾਨ ਕੀਤਾ, ਸ਼ੁੱਧ ਵਸਤਰ ਸਰੀਰ ਤੇ ਧਾਰਨ ਕੀਤੇ ਤੇ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ ਤੇ ਪਿਟਾਵਾਂ ਲੈ ਲਈਆਂ, ਬਹੁਤ ਸੋਹਣੀਆਂ ਸੁੰਦਰ ਪਿਟਾਵਾਂ ਆਪਣੇ ਨਾਲ ਲੈ ਲਈਆਂ।
ਗੁਰ ਦਿਸ਼ ਗਮਨੇ ਉਹ ਨੰਗੇ ਪਾਇਨ,
ਨੰਗੇ ਪੈਰੀ, ਪੈਰਾਂ ਚ ਜੋੜਾ ਨਹੀਂ ਪਾਇਆ। ਵੇਖੋ ਪਤਾ ਇਹਨੂੰ ਮਰਿਆਦਾ ਦਾ ਕਿ ਜਦੋਂ ਸਾਹਿਬ ਦੇ ਚਰਨਾਂ ਵਿਚ ਕੁਝ ਮੰਗਣ ਜਾਣਾ ਤੇ ਮੰਗਣ ਦਾ ਤਰੀਕਾ ਕੀ ਹੈ, ਮੰਗਣ ਵਾਸਤੇ ਪੂਰਨ ਤੌਰ ਤੇ ਮੰਗਤਾ ਬਣ ਕੇ ਜਾਚਕ ਬਣ ਕੇ ਮੰਗਣਾ ਪੈਂਦਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਫਿਰ ਇਸ ਤਰ੍ਹਾਂ ਆਉਣਾ ਪੈਂਦਾ ਮਹਾਰਾਜ ਜੀ ਦੇ ਚਰਨਾਂ ਚ ਨੰਗੇ ਪੈਰੀ, ਹੱਥਾਂ ਵਿਚ ਪਿਟਾਵਾਂ ਫੜੀਆਂ ਹੋਈਆਂ ਤੇ ਮਹਾਰਾਜ ਜੀ ਦੇ ਚਰਨਾਂ ਵਿਚ ਨੰਗੇ ਪੈਰੀ ਹਾਜ਼ਰ ਹੋਣ ਲਈ ਤੁਰ ਪਿਆ।
ਪਇਓ ਦੀਨ ਮਨ ਸ਼ਰਧਾਵਾਨ,
ਮਨ ਚ ਬਹੁਤ ਦੀਨ ਪੁਣਾ ਧਾਰਨ ਕੀਤਾ, ਪੂਰਨ ਸ਼ਰਧਾਵਾਨ ਹੋ ਕੇ ਰਾਜਾ ਚੱਲਿਆ।
ਸਹਿਤ ਪਾਰ ਜਾ ਅੰਜੁਲ ਪਾਨ,
ਇਹਦੀ ਨਾਲ ਰਾਣੀ ਵੀ ਜਾ ਰਹੀ ਹੈ, ਇਹਦੀ ਰਾਣੀ ਜਿਹਦੇ ਮਨ ਚ ਪੁੱਤਰ ਦੀ ਅਭਿਲਖ ਹੈ ਉਹ ਵੀ ਇਹਦੇ ਨਾਲ ਜਾ ਰਹੀ ਹੈ।
ਨਮਸਕਾਰ ਕਰਕੇ ਪਦ ਕੰਜਨ,
ਤੇ ਆਏ ਨੇ ਸਤਿਗੁਰਾਂ ਦੇ ਚਰਨਾਂ ਵਿਚ, ਦਰਬਾਰ ਚ ਪਹੁੰਚੇ, ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਇਹਨਾਂ ਨੇ ਨਮਸਕਾਰ ਕੀਤੀ ਹੈ।
ਮਨ ਰੰਜਨ ਭਵ ਪੈ ਪ੍ਰਮ ਪੰਜਨ,
ਮਨ ਖੁਸ਼ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ, ਮਨ ਦੇ ਵਿਚ ਭਾਵਨਾ ਬਣ ਗਈ।
ਆਇਸ ਲੈ ਬੈਠੇ ਹੋ ਡਰ ਧਾਰ,
ਮਨ ਚ ਡਰ ਧਾਰ ਕੇ, ਪੈ ਧਾਰ ਕੇ, ਸਤਿਗੁਰਾਂ ਦੀ ਆਗਿਆ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਰਾਜਾ ਰਾਮ ਰਾਏ ਉਰੇ ਦੀ ਰਾਣੀ ਕੋਲ ਹੀ ਸਤਿਗੁਰਾਂ ਦੇ ਬੈਠ ਗਏ।
ਉਸਤਤ ਬੇਨਤੀ ਕਰੀ ਉਚਾਰ,
ਫਿਰ ਮਹਾਰਾਜ ਜੀ ਦੀ ਉਸਤਤ ਕੀਤੀ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਕੱਟ ਕੱਟ ਪਟ ਕੇ ਜਾਣਨ ਆਰੇ,
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਹੋ।
ਬਨੇ ਨਾ ਕਹਿਬੋ ਆਪ ਅਗਾਰੇ,
ਮਹਾਰਾਜ ਸਾਡਾ ਤੁਹਾਡੇ ਅੱਗੇ ਕਹਿਣਾ ਨਹੀਂ ਬਣਦਾ, ਤੁਸੀਂ ਘੱਟ ਘੱਟ ਦੀ ਜਾਣਨ ਹਾਰ ਸਭ ਕੁਝ ਜਾਣਦੇ ਹੋ, ਸਾਡਾ ਤੁਹਾਡੇ ਅੱਗੇ ਕਹਿਣਾ ਨਹੀਂ ਬਣਦਾ।
ਹੁਣ ਕਰ ਜੋਰ ਸਚਿਵ ਨੇ ਕਹਿਓ,
ਫਿਰ ਸਚਿਵ, ਸਚਿਵ ਕਹਿੰਦੇ ਨੇ ਵਜ਼ੀਰ ਨੂੰ, ਲਾਗੇ ਜਿਹੜਾ ਵਜ਼ੀਰ ਸੀ ਨਾ ਰਾਜੇ ਦਾ, ਰਾਜੇ ਰਾਮ ਰਾਏ ਦਾ, ਉਹ ਵੀ ਹੱਥ ਜੋੜ ਕੇ ਬੋਲਿਆ,
ਇਤਿਆਵਨ ਰਾਵਰ ਜੇ ਲਇਓ,
ਮਹਾਰਾਜ ਜੀ ਜੇ ਤੁਸੀਂ ਆਪ ਕਿਰਪਾ ਕਰਕੇ ਇਸ ਪਾਸੇ ਚੱਲ ਕੇ ਆਏ ਹੋ,
ਹਮ ਸਮ ਜੀਵ ਹਜ਼ਾਰਨ ਕੇਰੇ,
ਮਹਾਰਾਜ ਜੀ ਤੁਹਾਡਾ ਇਸ ਪਾਸੇ ਆਉਣਾ ਇਸ ਕਰਕੇ ਹੋਇਆ ਕਿ ਸਾਡੇ ਵਰਗੇ ਜਿਹੜੇ ਜੀਵ ਨੇ ਤੁਸੀਂ ਉਹਨਾਂ ਨੂੰ ਤਾਰਨਾ ਸੀ, ਤੁਸੀਂ ਸਾਡੇ ਜਿਹੜੇ ਜੀਵ ਨੇ ਉਹਨਾਂ ਨੂੰ ਤਾਰਨ ਵਾਸਤੇ ਆਏ ਹੋ।
ਲਖੀਅਤ ਜਾਗੇ ਭਾਗ ਵਡੇਰੇ,
ਮਹਾਰਾਜ ਸਾਡੇ ਕੋਈ ਭਾਗ ਹੀ ਜਾਗੇ ਨੇ, ਸਾਡੇ ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗੇ ਹਨ।
ਪ੍ਰਥਮ ਪ੍ਰਿਥੀ ਪਤ ਕੀ ਇਮ ਇੱਛਾ,
ਮਹਾਰਾਜ ਕਿ ਤੁਹਾਡੀ ਕਿਰਪਾ ਹੋਈ ਕਿ ਸਾਨੂੰ ਤੁਹਾਡੇ ਦਰਸ਼ਨ ਹੋਏ, ਪਹਿਲਾਂ ਪ੍ਰਿਥੀਪਤੀ ਦੀ ਇਹ ਇੱਛਾ ਸੀ।
ਤਰੇ ਆਪ ਕੇ ਮੁਖ ਕੀ ਸਿੱਖਿਆ,
ਮਹਾਰਾਜ ਇਹ ਤੁਹਾਡੇ ਮੁਖ ਦੇ ਉੱਚੋਂ ਉਚਾਰਨ ਕੀਤੀ ਹੋਈ ਜਿਹੜੀ ਸਿੱਖਿਆ ਹੈ ਉਹਨੂੰ ਸਾਡਾ ਰਾਜਾ ਰਾਮ ਰਾਏ ਧਾਰਨ ਕਰਨਾ ਚਾਹੁੰਦਾ ਹੈ।
ਪਦ ਪੰਕਜ ਪਾਵਨ ਬਰ ਸੁੰਦਰ,
ਮਹਾਰਾਜ ਜੀ ਜਿਹੜੇ ਤੁਹਾਡੇ ਪਵਿੱਤਰ ਪਾਵਨ ਚਰਨ ਕਮਲ ਹਨ,
ਇਨ ਤੇ ਚੈ ਪੁਨੀਤ ਕੀਏ ਮੰਦਰ,
ਸਾਡਾ ਰਾਜਾ ਰਾਮ ਰਾਏ ਆਪਣੇ ਮਹਿਲਾਂ ਨੂੰ ਤੁਹਾਡੇ ਚਰਨ ਪਵਾ ਕੇ ਪਵਿੱਤਰ ਕਰਨਾ ਚਾਹੁੰਦਾ, ਇਹਦੀ ਇੱਛਾ ਕਿ ਤੁਸੀਂ ਇਹਦੇ ਰਾਜ ਚ ਚਰਨ ਪਾਓ, ਜਿੱਥੇ ਰਾਜ ਕਰਦਾ ਜਿੱਥੇ ਦਾ ਮਹਿਲ ਹੈ ਤੁਸੀਂ ਰਾਜੇ ਰਾਮ ਰਾਏ ਦੇ ਮਹਿਲਾਂ ਵਿਚ ਚੱਲ ਕੇ ਚਰਨ ਪਾਓ, ਇਹ ਰਾਜੇ ਦੇ ਮਨ ਦੀ ਇੱਛਾ ਹੈ।
ਜੋ ਜਾਚਤ ਤੁਮਰੇ ਦਰਬਾਰਾ ਪਾਇਤ ਸੋ ਇਮ ਸੁਜਸ ਉਦਾਰਾ,
ਮਹਾਰਾਜ ਜੀ ਤੁਹਾਡੇ ਦਰਬਾਰ ਚੋਂ ਜਿਹੜਾ ਕੋਈ ਮਾਈ ਭਾਈ ਜੋ ਆ ਕੇ ਮੰਗਦਾ ਉਹਨੂੰ ਉਹੀ ਕੁਝ ਪ੍ਰਾਪਤ ਹੁੰਦਾ, ਇਹ ਤੁਹਾਡਾ ਸੁਜਸ ਹੈ, ਇਹ ਆਪ ਜੀ ਦੀ ਭਾਰੀ ਮਹਿਮਾ ਹੈ।
ਲੈ ਬੇਹੇ ਤੇ ਆਪ ਚੜ ਆਏ,
ਮਹਾਰਾਜ ਰਾਜਾ ਰਾਮ ਰਾਏ ਤੁਹਾਨੂੰ ਲੈਣ ਲਈ ਆਇਆ, ਤੁਸੀਂ ਕਿਰਪਾ ਕਰਕੇ ਇਹਦੇ ਨਾਲ ਚੱਲੋ, ਇਹਦੇ ਰਾਜ ਭਾਗ ਵਿਚ ਚੱਲ ਕੇ ਚਰਨ ਪਾਓ।
ਪਾਓ ਭਗਤ ਸੋ ਚਿੱਤ ਲਪਟਾਏ,
ਇਹਦੇ ਮਨ ਚ ਪ੍ਰੇਮਾ ਭਗਤੀ ਆਪ ਜੀ ਦੇ ਪ੍ਰਤੀ ਔਰ ਇਹਦੇ ਹਿਰਦੇ ਚ ਤੁਹਾਡਾ ਪਿਆਰ ਵਸਦਾ।
ਸੁਣ ਕੇ ਸ਼੍ਰੀ ਗੁਰ ਬਾਕ ਬਖਾਨੇ,
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ।
ਮੱਜਨ ਤੀਰਥ ਪਿਖਨ ਸਥਾਨੇ,
ਮਹਾਰਾਜ ਜੀ ਕਹਿਣ ਲੱਗੇ ਭਾਈ ਰਾਜਾ ਰਾਮ ਰਾਏ, ਅਸੀਂ ਤਾਂ ਇਧਰ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ ਆਏ ਸੀ, ਤੀਰਥ ਯਾਤਰਾ ਕਰਨ ਵਾਸਤੇ ਆਏ ਸੀ।
ਆਵਨ ਪਇਓ ਦੇਸ਼ੀ ਸਮਾਏ,
ਇਸ ਦੇਸ਼ ਵਿਚ ਚਲਦੇ ਚਲਦੇ ਅਸੀਂ ਆ ਪਹੁੰਚੇ ਹਾਂ।
ਕ੍ਰਿਸ਼ਨ ਸਿੰਘ ਕੋ ਕਾਜ ਨਿਭਾਏ,
ਇਸ ਇਲਾਕੇ ਵਿਚ ਸਾਡੇ ਆਉਣ ਦਾ ਕੰਮ ਸੀ ਕਿ ਰਾਜੇ ਬਿਸ਼ਨ ਸਿੰਘ ਦੀ ਅਸੀਂ ਸਹਾਇਤਾ ਕਰਨ ਲਈ ਆਏ, ਤੇ ਰਾਜੇ ਬਿਸ਼ਨ ਸਿੰਘ ਦਾ ਜਿਹੜਾ ਕੰਮ ਹੈ ਉਹ ਹੁਣ ਸਬਰ ਚੁੱਕਾ ਹੈ।
ਦਾਨ ਹੋਮ ਬੋ ਵਿਦ ਕੇ ਕਰਕੇ,
ਬਹੁਤ ਪ੍ਰਕਾਰ ਦੇ ਦਾਨ ਪੁੰਨ ਅਸੀਂ ਨਾ ਤੀਰਥਾਂ ਤੇ ਵਿਚਰਦਿਆਂ ਕਰ ਲਏ ਹਨ।
ਸਿੱਖ ਸੰਗਤ ਇਸ ਦੇਸ਼ ਨਿਹਰ ਕੇ,
ਇਸ ਦੇਸ਼ ਦੀ ਸਾਰੀ ਸਿੱਖ ਸੰਗਤ ਨੂੰ ਅਸੀਂ ਭਲੀ ਪ੍ਰਕਾਰ ਨਾਲ ਵੇਖ ਲਿਆ।
ਅਧਿਕ ਭਾਵਨਾ ਜੇ ਨ੍ਰਿਪ ਕੇਰੀ,
ਜੇ ਰਾਜੇ ਰਾਮ ਰਾਏ ਦੇ ਮਨ ਦੀ ਅਧਿਕ ਭਾਵਨਾ ਹੈ।
ਸ਼ਰਧਾ ਧਾਰ ਆਏ ਬਿਨ ਦੇਰੀ,
ਬਿਨਾ ਦੇਰੀ ਤੋਂ ਇਹ ਸ਼ਰਧਾ ਧਾਰਨ ਕਰਕੇ ਸਾਡੇ ਕੋਲ ਆਇਆ ਹੈ।
ਬਹੁ ਕਾਮਨਾ ਆਪਣੀ ਜੋਏ,
ਤੁਸੀਂ ਆਪਣੀ ਕਾਮਨਾ ਦੱਸੋ ਵੀ ਤੁਹਾਡੀ ਕਾਮਨਾ ਕੀ। ਸਾਨੂੰ ਲਿਜਾਣ ਦੀ ਇੱਛਾ ਨਾ ਕਰੋ ਕਿਉਂਕਿ ਅਸੀਂ ਹੁਣ ਅੱਗੇ ਜਾ ਨਹੀਂ ਸਕਦੇ।
ਆਗੇ ਗਮਨ ਨਹੀਂ ਅਬੋਏ,
ਕਿਉਂਕਿ ਹੁਣ ਅਸੀਂ ਅੱਗੇ ਨਹੀਂ ਜਾ ਸਕਦੇ। ਹਾਂ ਰਾਜਾ ਆਇਆ, ਇਹਦਾ ਆਉਣਾ ਸਾਡੇ ਸਿਰ ਮੱਥੇ ਤੇ ਪ੍ਰਵਾਨ, ਪਰ ਇਹਦੇ ਮਨ ਦੀ ਜੋ ਕਾਮਨਾ ਹੈ ਉਹ ਇਹ ਦੱਸੇ, ਇਹਦੀ ਇੱਛਾ ਕੀ ਹੈ, ਕਾਮਨਾ ਕੀ ਹੈ। ਆ ਇਹਦੇ ਨਾਲ ਅਸੀਂ ਨਹੀਂ ਜਾ ਸਕਦੇ ਅੱਗੇ।
ਹਿਮ ਸੁਣ ਏਕ ਦਿਵਸ ਤੈ ਰਹੇ,
ਇਹ ਸੁਣ ਕੇ ਰਾਜਾ ਹੁਣ ਆਇਆ ਤਾਂ ਪੁੱਤਰ ਦੀ ਦਾਤ ਹੀ ਲੈਣ ਸੀ, ਸਿੱਧਾ ਤਾਂ ਨਹੀਂ ਸੀ ਨਾ ਕਹਿ ਸਕਦਾ। ਤੋ ਇਹਨੇ ਮਹਾਰਾਜ ਜੀ ਨੂੰ ਇਸ ਢੰਗ ਨਾਲ ਬੇਨਤੀ ਕੀਤੀ ਕਿ ਤੁਸੀਂ ਮੇਰੇ ਮਹਿਲਾਂ ਚ ਚਰਨ ਪਾਓ, ਤੇ ਮਹਾਰਾਜ ਜੀ ਕਹਿੰਦੇ ਵੀ ਸਾਡੇ ਕੋਲੋਂ ਆ ਨਹੀਂ ਹੁਣ ਅੱਗੇ, ਅਸੀਂ ਹੋਰ ਜਾ ਨਹੀਂ ਸਕਦੇ। ਤੇ ਮਹਾਰਾਜ ਜੀ ਕਹਿੰਦੇ ਕਾਮਨਾ ਦੱਸੋ ਕੀ ਹੈ। ਤੋ ਇਹਨੇ ਉਸ ਦਿਨ ਨੀ ਕਾਮਨਾ ਮੰਗੀ, ਉਸ ਦਿਨ ਤਾਂ ਇੱਕ ਦਿਨ ਇਹਨੇ ਸਤਿਗੁਰਾਂ ਕੋਲ ਬਤੀਤ ਕੀਤਾ।
ਪ੍ਰਾਤ ਪਈ ਮਿਲ ਗੁਰ ਸੋ ਕਰੇ,
ਅਗਲਾ ਦਿਨ ਹੋਇਆ ਤੇ ਸਤਿਗੁਰਾਂ ਨੂੰ ਆ ਕੇ ਮਿਲਿਆ, ਮਹਾਰਾਜ ਜੀ ਨੂੰ ਕਹਿਣ ਲੱਗਾ
ਸ਼੍ਰੀ ਸਤਿਗੁਰ ਜਸ ਸੁਣਿਓ ਤੁਮਾਰਾ ਦਰਸ਼ਨ ਕੋ ਮਨ ਪਇਓ ਹਮਾਰਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੈਂ ਤੁਹਾਡਾ ਬੜਾ ਸੁਜਸ ਸੁਣਿਆ, ਤੁਹਾਡੀ ਵੱਡੀ ਭਾਰੀ ਮਹਿਮਾ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਮੇਰੇ ਮਨ ਚ ਚਾਉ ਜਾ ਗਿਆ, ਤੇ ਮੈਂ ਆਪਣੇ ਹਿਰਦੇ ਵਿਚ ਤੁਹਾਡੇ ਦਰਸ਼ਨਾਂ ਦਾ ਚਾਉ ਧਾਰਨ ਕਰਕੇ ਆਇਆ ਹਾਂ।
ਕਰਿਓ ਦੇਸ਼ ਪਾਵਨ ਤੇ ਆਏ,
ਮਹਾਰਾਜ ਜੀ ਤੁਸੀਂ ਇਸ ਦੇਸ਼ ਵਿਚ ਆ ਕੇ ਇਸ ਦੇਸ਼ ਨੂੰ ਪਵਿੱਤਰ ਕੀਤਾ ਹੈ।
ਭਏ ਨਿਹਾਲ ਲੋਕ ਸਮੁਦਾਏ,
ਸਾਰੇ ਲੋਕ ਤੁਸੀਂ ਨਿਹਾਲ ਨਿਹਾਲ ਕਰ ਦਿੱਤੇ ਹਨ।
ਉਤਰਨ ਜਾਚ ਸਕੇ ਕਹਿ ਕੈਸੇ,
ਪਰ ਹੁਣ ਸੋਚਦਾ ਵੀ ਮੈਂ ਪੁੱਤਰ ਕਿਵੇਂ ਮੰਗਾ। ਉਪਮਾ ਤਾਂ ਕਰ ਰਿਹਾ ਸਤਿਗੁਰਾਂ ਦੀ, ਪਰ ਮਨ ਦੇ ਵਿਚ ਸ਼ਰਮਿੰਦਾ ਵੀ ਹੁੰਦਾ ਕਿ ਸਤਿਗੁਰਾਂ ਨੂੰ ਕਿਵੇਂ ਕਹਾਂ ਕਿ ਮੈਨੂੰ ਪੁੱਤਰ ਦੀ ਦਾਤ ਦਿਓ।
ਸਤਿਗੁਰ ਨੇ ਔਰ ਕੀ ਲੱਖ ਕੈਸੇ,
ਸਤਿਗੁਰੂ ਇਹਦੇ ਅੰਦਰ ਦੀ ਜਾਣਗੇ, ਮੰਗ ਤਾਂ ਨਹੀਂ ਸਕਿਆ ਪਰ ਮੇਰੇ ਸਾਹਿਬ ਇਹਦੇ ਅੰਦਰ ਦੀ ਜਾਣਗੇ ਵੀ ਇਹ ਚਾਹੁੰਦਾ ਕੀ ਹੈ। ਅੰਤਰਜਾਮੀ ਨੇ ਨਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਾਹਿਬ ਜਾਣੀ ਜਾਣ ਗਏ ਇਹਦੇ ਮਨ ਦੀ ਭਾਵਨਾ ਕੀ ਹੈ।
ਮ੍ਰਿਦੁਲ ਮਧੁਰ ਸੁੰਦਰ ਸੁਖਦਾਨੀ,
ਮਹਾਰਾਜ ਜੀ ਦੇ ਬਚਨ ਬੜੇ ਮ੍ਰਿਦਲ ਕੋਮਲ ਤੇ ਸੁਖਦਾਨੀ ਹਨ।
ਬੋਲੇ ਕਿਰਪਾ ਧਾਰ ਮੁਖ ਬਾਣੀ,
ਕਿਰਪਾ ਦੇ ਰੰਗ ਦੇ ਵਿਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਓ ਮੈਂ ਪਾਲਕ ਨਿਜੀ ਅਭਿਲਾਖ,
ਮਹਾਰਾਜ ਜੀ ਕਹਿਣ ਲੱਗੇ ਹੇ ਰਾਜਾ ਤੂੰ ਆਪਣੇ ਮਨ ਦੀ ਜਿਹੜੀ ਤੇਰੀ ਅਭਿਲਾਖਾ ਹੈ,
ਕਿਉਂ ਸੁਖ ਚਿਤ ਚਿਤ ਦੀਜੇ ਪਾਖ,
ਉਹ ਮੰਗ ਤੂੰ ਸ਼ਰਮਾਉਂਦਾ ਕਿਉਂ ਹੈ, ਸੁਖ ਚਾਹੁੰਦਾ ਕਿਉਂ ਹੈ ਆਪਣੇ ਮਨ ਦੇ ਵਿਚ, ਜੋ ਤੇਰੇ ਮਨ ਦੀ ਅਭਿਲਾਖਾ ਹੈ ਉਹ ਮੰਗ ਲੈ।
ਸੁਨਤ ਪਨੀ ਬਿਨਤੀ ਕਰ ਬੰਦੇ,
ਹੱਥ ਜੋੜ ਕੇ ਫਿਰ ਰਾਜਾ ਬੋਲਿਆ ਕਹਿਣ ਲੱਗਾ,
ਦਾਨੀ ਸਭ ਕੋ ਆਪ ਬਿਲੰਦੇ,
ਕਹਿਣ ਲੱਗਾ ਮਹਾਰਾਜ ਤੁਸੀਂ ਸਭ ਦੇ ਦਾਨੀ ਹੋ, ਸਭ ਨੂੰ ਦਾਤਾਂ ਦੇਣ ਵਾਲੇ ਦਾਨੀ ਹੋ।
ਯਤਨ ਅਨੇਕ ਘਰੇ ਸਭ ਰੀਤ,
ਮਹਾਰਾਜ ਅਨੇਕਾਂ ਪ੍ਰਕਾਰ ਦੇ ਯਤਨ ਮੈਂ ਬੜੇ ਰੀਤਾਂ ਨਾਲ ਕੀਤੇ ਹਨ।
ਪੁੱਤਰ ਨ ਪ੍ਰਾਪਤ ਚਿੰਤਾ ਚੀਤ,
ਮਹਾਰਾਜ ਮੈਨੂੰ ਪੁੱਤਰ ਦੀ ਦਾਤ ਨਹੀਂ ਮਿਲੀ, ਇਸ ਗੱਲ ਦੀ ਮੇਰੇ ਮਨ ਚ ਬੜੀ ਚਿੰਤਾ ਹੈ।
ਆਰ ਬਲਾ ਚਿਰ ਕਾਲ ਬਿਤਾਈ,
ਮਹਾਰਾਜ ਮੇਰੀ ਉਮਰ ਵੀ ਬਹੁਤ ਬੀਤ ਚੁੱਕੀ ਹੈ, ਉਮਰਾ ਵੀ ਬਹੁਤ ਬਤੀਤ ਹੋ ਚੁੱਕੀ ਹੈ।
ਅਬ ਸ਼ਰੀਰ ਪਰ ਭੀ ਬਿਰਧਾਈ,
ਮਹਾਰਾਜ ਹੁਣ ਸਰੀਰ ਵੀ ਮੇਰਾ ਬਿਰਧ ਹੋ ਚੱਲਿਆ ਤੇ ਬਿਰਧ ਪੁਣੇ ਦੀ ਅਵਸਥਾ ਮੇਰੇ ਸਰੀਰ ਤੇ ਆ ਪਹੁੰਚੀ ਹੈ।
ਆਪ ਰਾਜ ਕੋ ਮਾਲਕ ਦੀਜੈ ਕਿਰਪਾ ਨਿਦਾਨ ਕਿਰਪਾ ਨਿਜ ਕੀ ਜੈ,
ਮਹਾਰਾਜ ਜੀ ਟੁੱਠੇ ਹੋ ਤੇ ਫਿਰੇ ਕਿਰਪਾ ਕਰੋ, ਮੈਨੂੰ ਮੇਰੇ ਰਾਜ ਦਾ ਵਾਰਸ ਬਖਸ਼ ਦਿਓ, ਮੈਨੂੰ ਮੇਰੇ ਰਾਜ ਦਾ ਵਾਰਸ ਬਖਸ਼ ਦਿਓ। ਗਰੀਬ ਨਵਾਜ ਸਾਹਿਬ ਜੀ ਇਹ ਮੇਰੇ ਤੇ ਕਿਰਪਾ ਕਰ ਦਿਓ।
ਚਰਨ ਆਪ ਤੇ ਅਲੰਬ ਹਮਾਰੇ,
ਮੈਨੂੰ ਤੁਹਾਡੇ ਚਰਨਾਂ ਦਾ ਆਸਰਾ ਹੈ ਗਰੀਬ ਨਵਾਜ, ਮੈਂ ਤੁਹਾਡੇ ਚਰਨਾਂ ਦਾ ਅਲੰਬ ਧਾਰਨ ਕੀਤਾ ਹੈ।
ਅਜੇ ਉਪਾਏ ਅਪਰ ਜੇ ਸਾਰੇ,
ਹੋਰ ਜਿੰਨੇ ਉਪਾਅ ਨੇ ਮੈਂ ਛੱਡ ਦਿੱਤੇ ਨੇ, ਸਾਰੇ ਉਪਾਅ ਸਾਰੀਆਂ ਜੁਗਤੀਆਂ ਮੈਂ ਤਿਆਗ ਦਿੱਤੀਆਂ ਹਨ।
ਹੋਏ ਰਾਵਰ ਕੇ ਸਿੱਖ ਮਾਨ,
ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਮੈਨੂੰ ਆਪਣੇ ਚਰਨਾਂ ਦੀ ਸਿੱਖੀ ਬਖਸ਼ੋ।
ਪਲਤ ਪਲਤ ਮੈਂ ਦੇਵ ਕਲਿਆਣ,
ਮਹਾਰਾਜ ਜਿੱਥੇ ਪੁੱਤਰ ਦੀ ਦਾਤ ਬਖਸ਼ੋਗੇ ਉਥੇ ਮੈਨੂੰ ਲੋਕ ਤੇ ਪਰਲੋਕ ਦਾ ਵੀ ਸੁਖ ਬਖਸ਼ੋ, ਮੇਰਾ ਲੋਕ ਤੇ ਪਰਲੋਕ ਵੀ ਮਹਾਰਾਜ ਜੀ ਸਵਾਰ ਦਿਓ।
ਪੂਰਬ ਸੰਤ ਦੇਵ ਬੋ ਮਾਨੇ,
ਮਹਾਰਾਜ ਮੈਂ ਪਹਿਲਾਂ ਬੜੇ ਬੜੇ ਸੰਤ ਬੜੇ ਬੜੇ ਦੇਵਾਂ ਨੂੰ ਪੂਜਿਆ ਹੈ।
ਅਨਕ ਉਪਾਇਨ ਪੂਜਨ ਠਾਨੇ,
ਬੜੀਆਂ ਪਟਾਵਾਂ ਭੇਟ ਕਰਕੇ ਉਪਾਵਾਂ ਦੇ ਨਾਲ ਬੜੀ ਪੂਜਾ ਕੀਤੀ ਹੈ।
ਉਹ ਕਰ ਰਹੇ ਨਾ ਉਪਜਿਓ ਆਨੰਦ,
ਬੜੇ ਉਪਾਅ ਕੀਤੇ ਨੇ ਪਰ ਹਾਲੇ ਤੱਕ ਮੇਰੇ ਘਰ ਵਿਚ ਪੁੱਤਰ ਪੈਦਾ ਨਹੀਂ ਹੋਇਆ।
ਹੀਨ ਮਨੋਰਥ ਚਿੰਤ ਬਿਲੰਦ,
ਇਸ ਕਰਕੇ ਮੈਂ ਮਨੋਰਥ ਤੋਂ ਹੀਣਾ ਬੜਾ ਚਿੰਤਤ ਹਾਂ, ਫਿਕਰਮੰਦ ਹਾਂ।
ਅਬ ਸਤਿਗੁਰ ਕੀ ਸ਼ਰਨੀ,
ਹੁਣ ਮੈਂ ਤੁਹਾਡੇ ਸ਼ਰਨ ਵਿਚ ਤੁਹਾਡੇ ਚਰਨਾਂ ਵਿਚ ਆਇਆ ਹਾਂ।
ਸਭ ਤੇ ਉੱਤਮ ਸੁਰ ਤਰ ਪਾਏ,
ਮਹਾਰਾਜ ਮੈਨੂੰ ਸਭ ਤੋਂ ਉੱਤਮ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ, ਜਿਹੜੇ ਕਲਪ ਬ੍ਰਿਸ਼ ਦੇ ਤੁਲ ਨੇ ਮਨਿੰਦ ਨੇ ਉਹ ਮੈਨੂੰ ਪ੍ਰਾਪਤ ਹੋਏ ਹਨ।
ਮੈਂ ਚਿੰਤਾ ਚਿਤ ਕੀ ਮਮ ਰਹੇ,
ਹੁਣ ਮੈਨੂੰ ਚਿੰਤਾ ਨਹੀਂ ਰਹੀ, ਮੈਨੂੰ ਭਰੋਸਾ ਹੈ ਆਪ ਜੀ ਤੇ ਕਿ ਤੁਹਾਡੇ ਚਰਨਾਂ ਚ ਆ ਕੇ ਮੇਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਮੋਹ ਮਨ ਮੈਂ ਨਿਸ਼ਚੇ ਅਸ ਆਏ,
ਮੇਰੇ ਮਨ ਵਿਚ ਇਹੋ ਜਿਹਾ ਨਿਸ਼ਚਾ ਇਹੋ ਜਿਹਾ ਭਰੋਸਾ ਹੈ।
ਇਸ ਵਿਧ ਕੀ ਬਿਨਤੀ ਸੁਣ ਕਰਕੇ,
ਜਦੋਂ ਰਾਜੇ ਰਾਮ ਰਾਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਕੀਤੀ,
ਦੀਨ ਦਿਆਲ ਨਿਜ ਬਿਰਧ ਸੰਭਰ ਕੇ,
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਜੀ ਨੇ ਆਪਣਾ ਬਿਰਧ ਸੰਭਾਲਿਆ।
ਦੀਨ ਜਾਨ ਗੁਰ ਕੀ ਨਸ ਦਇਆ ਕਯੋ ਬਾਤ ਤੁਝ ਕੋ ਬਰ ਦਇਆ,
ਇਹਨੂੰ ਦੀਨ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਤੇ ਦਇਆ ਕੀਤੀ, ਤਰਸ ਕੀਤਾ ਤੇ ਦਇਆ ਦੇ ਘਰ ਵਿਚ ਆ ਕੇ ਮਹਾਰਾਜ ਜੀ ਨੇ ਆਖਿਆ, ਰਾਜਾ ਰਾਮ ਰਾਏ ਅਸੀਂ ਤੈਨੂੰ ਵਰ ਦਿੰਨੇ ਆ। ਵਰ ਮਹਾਰਾਜ ਜੀ ਨੇ ਵਚਨ ਕੀਤਾ ਕਿ ਅਸੀਂ ਤੈਨੂੰ ਵਰ ਦਿੰਦੇ ਹਾਂ।
ਉਤੀ ਮੋਰ ਸ਼੍ਰੀ ਗੁਰ ਕੇ ਹੱਥ,
ਉਸ ਵੇਲੇ ਨਾ ਸਤਿਗੁਰਾਂ ਦੇ ਹੱਥ ਵਿਚ ਇਕ ਮੋਹਰ ਸੀ। ਖਾਲਸਾ ਜੀ ਉਸ ਸਮੇਂ ਮੋਹਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਵੀ ਜਿਵੇਂ ਮੁੰਦਰੀ ਹੁੰਦੀ ਹੈ ਨਾ ਛਾਪ, ਤੇ ਉਹਦੇ ਉਪਰਲੇ ਪਾਸੇ ਮੋਹਰ ਹੁੰਦੀ ਸੀ, ਏਦਾਂ ਮੋਹਰ ਲਾ ਦਿੰਦੇ ਸੀ ਉਂਗਲ ਵਿਚ ਹੀ ਪਾ ਕੇ, ਤੇ ਉਹ ਮੋਹਰ ਲਾ ਕੇ ਸਤਿਗੁਰੂ ਜੀ ਹੁਕਮਨਾਮੇ ਭੇਜਿਆ ਕਰਦੇ ਸੀ ਸੰਗਤਾਂ ਨੂੰ। ਉਸ ਵੇਲੇ ਸਤਿਗੁਰਾਂ ਦੇ ਹੱਥ ਦੇ ਵਿਚ ਮੋਹਰ ਸੀ, ਉਹ ਜਿਹੜੀ ਮੋਹਰ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਲਾਏ ਨਿਰਪਤ ਕੇ ਉਰੂ ਸਾਥ,
ਰਾਜਾ ਲਾਗੇ ਬੈਠਾ ਸੀ, ਮਹਾਰਾਜ ਜੀ ਨੇ ਉਹ ਮੋਹਰ ਰਾਜੇ ਦੇ ਪੱਟ ਦੇ ਉੱਤੇ ਲਾ ਦਿੱਤੀ। ਗਰੀਬ ਨਵਾਜ ਪਾਤਸ਼ਾਹ ਨੇ ਲਾਗੇ ਬੈਠਾ ਸੀ, ਇਹਦੇ ਉਰੂ ਕਹਿੰਦੇ ਨੇ ਪੱਟ ਨੂੰ, ਪੱਟ ਦੇ ਉੱਤੇ ਮਹਾਰਾਜ ਜੀ ਨੇ ਉਹ ਮੋਹਰ ਲਾ ਦਿੱਤੀ।
ਤਬ ਸੁਤ ਹੋਇਆ ਸਿੱਖ ਹਮਾਰਾ,
ਮਹਾਰਾਜ ਜੀ ਨੇ ਆਖਿਆ ਜਾ ਰਾਜਾ ਰਾਮ ਰਾਏ ਤੇਰੇ ਘਰ ਪੁੱਤਰ ਹੋਵੇਗਾ ਤੇ ਉਹ ਸਾਡੇ ਘਰ ਦਾ ਸਿੱਖ ਹੋਵੇਗਾ, ਉਹ ਸਾਡੇ ਘਰ ਦਾ ਸਿੱਖ ਹੋਵੇਗਾ, ਪੁੱਤਰ ਹੋਵੇਗਾ ਤੇਰੇ ਘਰ।
ਧਰਮ ਆਤਮਾ ਭਾਗ ਉਦਾਰਾ,
ਬੜਾ ਪਰਮਾਤਮਾ ਹੋਵੇਗਾ ਤੇਰਾ ਪੁੱਤਰ, ਉਹਦੇ ਬੜੇ ਵਿਸ਼ਾਲ ਤੇ ਵੱਡੇ ਭਾਗ ਹੋਣਗੇ।
ਇਸ ਕੋ ਸੀਸ ਮੋਰ ਏ ਹੋਏ, ਚਿੰਨ ਹਮਾਰੋ ਤਾਰੇ ਸੋਏ।
ਹਾਂ ਰਾਜਾ, ਜਿਹੜਾ ਪੁੱਤਰ ਤੇਰੇ ਘਰ ਵਿਚ ਹੋਵੇਗਾ ਨਾ, ਉਹਦੇ ਮੱਥੇ ਦੇ ਉੱਤੇ ਆ ਮੋਰ ਦੀ ਨਿਸ਼ਾਨੀ ਹੋਵੇਗੀ, ਜਿਹੜੀ ਹੁਣ ਅਸੀਂ ਤੇਰੇ ਪੱਟ ਤੇ ਲਾਈ। ਇਹ ਨਿਸ਼ਾਨੀ ਉਹਦੇ ਮੱਥੇ ਤੇ ਹੋਵੇਗੀ, ਯਾਨੀ ਕਿ ਪਹਿਲਾਂ ਹੀ ਧੁਰ ਦਰਗਾਹ ਤੋਂ ਪ੍ਰਵਾਨ ਹੋ ਕੇ ਆਵੇਗਾ ਗੁਰੂ ਘਰ ਦਾ ਸਿੱਖ ਬਣ ਕੇ। ਮਹਾਰਾਜ ਜੀ ਕਹਿੰਦੇ ਉਹਦੇ ਮੱਥੇ ਦੇ ਉੱਤੇ, ਰਾਜਾ ਰਤਨ ਰਾਜ ਅੱਗੇ ਕਥਾ ਆਵੇਗੀ ਉਹਦੀ, ਇੱਕ ਦਿਨ ਸ਼ੀਸ਼ੇ ਵਿਚ ਬੈਠਾ ਤੇ ਮੱਥਾ ਵੇਖਣ ਲੱਗ ਪਿਆ ਰਾਜਾ ਰਤਨ ਰਾਏ। ਜਦ ਰਾਮ ਰਾਏ ਦਾ ਘਰ ਜਿਹੜਾ ਲੜਕਾ ਹੋਇਆ ਉਹਦਾ ਨਾਂ ਰਤਨ ਰਾਏ ਰੱਖਿਆ, ਇਹ ਨੌਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ। ਤੇ ਉਹਨੇ ਮੱਥਾ ਵੇਖਿਆ ਤੇ ਮਾਂ ਆਪਣੀ ਨੂੰ ਪੁੱਛਦਾ, ਮਾਤਾ ਮੇਰੇ ਮੱਥੇ ਤੇ ਕੋਈ ਚੋਟ ਵੱਜੀ ਹੈ? ਉਹ ਕਹਿੰਦੀ, ਨਹੀਂ ਹੈ ਪੁੱਤਰ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਮੋਹਰ ਹੈ ਤੇਰੇ ਮੱਥੇ ਤੇ। ਕਹਿਣ ਲੱਗਾ ਵੀ ਉਹ ਕਿੱਥੇ ਨੇ? ਕਹਿਣ ਲੱਗੀ ਵੀ ਉਹ ਤਾਂ ਸ਼ਹਾਦਤ ਪਾ ਗਏ ਨੇ, ਪਰ ਉਹਨਾਂ ਦੀ ਥਾਂ ਤੇ ਇਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਚੌਥੋਂ ਚੱਲਿਆ ਸੀ ਰਤਨ ਰਾਏ ਪੰਜ ਵਸਤੂਆਂ ਲੈ ਕੇ, ਪ੍ਰਸਾਦੀ ਹਾਥੀ, ਪੰਚ ਕਲਾ ਸ਼ਸਤਰ, ਇੱਕ ਬੜੀ ਕੀਮਤੀ ਚੌਂਕੀ, ਉਹ ਲੈ ਕੇ ਫਿਰ ਇਹਨੇ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਭੇਟ ਕੀਤੀ ਸੀ। ਉਹ ਵੀ ਇਤਿਹਾਸ ਅੱਗੇ ਸਮੇਂ ਸਮੇਂ ਨਾਲ ਆਵੇਗਾ, ਆਪ ਜੀ ਸਰਵਣ ਕਰੋਗੇ। ਮਹਾਰਾਜ ਜੀ ਕਹਿੰਦੇ, ਇਹੋ ਜੀ ਮੋਹਰ ਵਾਲਾ ਪੁੱਤਰ ਤੇਰੇ ਘਰ ਪ੍ਰਗਟ ਪੈਦਾ ਹੋਵੇਗਾ।
ਚਰਨ ਪਖਾਰ ਚਰਨਾਮ੍ਰਿਤ ਲੀਨਾ,
ਮਹਾਰਾਜ ਜੀ ਦੇ ਚਰਨ ਧੋ ਕੇ ਨੇ ਚਰਨਾਮ੍ਰਿਤ ਲਈ।
ਵਿਦਾ ਹੋਏ ਕਰ ਪਿਆਨੋ ਕੀਨਾ,
ਇਹ ਸਤਿਗੁਰਾਂ ਤੋਂ ਵਿਦਾ ਹੋ ਕੇ ਚਲਾ ਗਿਆ।
ਕੇਤਕ ਮਾਸਨ ਸੁਤ ਨਿਪਜਿਓ,
ਮਹਾਰਾਜ ਜੀ ਦੇ ਬਚਨ ਪੂਰੇ ਹੋਏ, ਕਹਿੰਦੇ ਕੁਝ ਮਹੀਨਿਆਂ ਵਿਚ ਹੀ ਸਾਹਿਬ ਦੀ ਦਇਆ ਹੋਈ ਤੇ ਇਹਦੇ ਘਰ ਪੁੱਤਰ ਪੈਦਾ ਹੋਇਆ।
ਕਿੰਨ ਗੁਰੂ ਕੋ ਸਿਰ ਪਰ ਲਇਓ,
ਕਹਿੰਦੇ ਜਦੋਂ ਪੈਦਾ ਹੋਇਆ ਜਮਦੇ ਦੇ ਮੱਥੇ ਦੇ ਉੱਤੇ ਗੁਰੂ ਦੀ ਮੋਹਰ ਦਾ ਚਿੰਨ ਸੀ, ਸਤਿਗੁਰਾਂ ਦੀ ਮੋਹਰ ਦਾ ਚਿੰਨ ਉਹ ਮੱਥੇ ਦੇ ਉੱਤੇ ਸੀ।
ਜਬ ਸਤਿਗੁਰ ਪਟਨੇ ਤੇ ਚੱਲ ਕੇ,
ਖਾਲਸਾ ਜੀ ਇਹ ਤਾਂ ਇੱਧਰ ਦਾ ਬਚਨ ਹੈ, ਹੁਣ ਇੱਧਰ ਪਟਨਾ ਸਾਹਿਬ ਜਿੱਥੇ ਛੱਡ ਕੇ ਆਏ ਨੇ ਕਥਾ ਭਾਈ ਸੰਤੋਖ ਸਿੰਘ ਜੀ, ਕਿਉਂਕਿ ਕਲਗੀਧਰ ਦਾ ਹਾਲੇ ਅਵਤਾਰ ਨਹੀਂ ਹੋਇਆ। ਇਹ ਤਾਂ ਸਾਰੀ ਲੜੀ ਉਹ ਚੱਲ ਪਈ ਨਾ ਵੀ ਜਦੋਂ ਸਤਿਗੁਰੂ ਜੀ ਅਸਾਮ ਨੂੰ ਗਏ ਤੇ ਸਾਰੀ ਕਥਾ ਉਹ ਚੱਲ ਪਈ, ਪਰ ਇਹ 5 ਸਾਲ ਦਾ ਸਮਾਂ ਤਕਰੀਬਨ ਬੀਤ ਚੁੱਕਾ ਇਸ ਸਮੇਂ। ਇੰਨੇ ਸਮੇਂ ਤੱਕ ਗੁਰੂ ਕਲਗੀਧਰ ਜੀ ਦੀ ਉਮਰ 5 ਸਾਲ ਦੀ ਹੋ ਚੁੱਕੀ ਹੈ, ਪਰ ਹਾਲੇ ਤੱਕ ਆਪਾਂ ਸਰਵਣ ਨਹੀਂ ਕੀਤਾ ਵੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਕਿਹੜੀ ਉਹਨਾਂ ਨੇ ਬਾਲ ਲੀਲਾ ਕੀਤੀ। ਕਹਿੰਦੇ ਹੁਣ ਉਹ ਕਥਾ ਤੁਹਾਨੂੰ ਉਹ ਲੜੀ ਤੋਰਦੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਹੁਣ ਇੱਧਰ ਪਟਨਾ ਸਾਹਿਬ ਤੋਂ ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਚੱਲ ਕੇ ਗਏ,
ਉਲੰਘੇ ਮਾਰਗ ਸੰਗਤ ਮਿਲ ਕੇ,
ਰਾਜਾ ਜੀ ਪੈਂਡਾ ਮਹਾਰਾਜ ਜੀ ਤੈਅ ਕਰਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਗਏ ਸਨ ਸੰਗਤਾਂ ਨੂੰ ਮਿਲਦੇ ਆ।
ਆਨੰਦ ਕੀ ਨਿਧ ਸੁਧ ਤਬ ਆਈ, ਪਾਇਓ ਆਪ ਕੇ ਪੁੱਤਰ ਵਧਾਈ।
ਨੌਵੇਂ ਪਾਤਸ਼ਾਹ ਜੀ ਹਾਲੇ ਅਸਾਮ ਨਹੀਂ ਸੀ ਪਹੁੰਚੇ ਤੇ ਰਸਤੇ ਵਿਚ ਹੀ ਨੌਵੇਂ ਪਾਤਸ਼ਾਹ ਨੂੰ ਖਬਰ ਮਿਲੀ, ਆਖਿਆ ਨੌਵੇਂ ਪਾਤਸ਼ਾਹ ਵਧਾਈਆਂ, ਤੁਹਾਡੇ ਗ੍ਰਹਿ ਵਿਖੇ ਪੁੱਤਰ ਦਾ ਅਵਤਾਰ ਹੋਇਆ। ਇਹ ਖਬਰ ਨੌਵੇਂ ਪਾਤਸ਼ਾਹ ਜੀ ਨੂੰ ਰਸਤੇ ਵਿਚ ਹੀ ਮਿਲੀ।
ਸੁਨਤ ਉਛਾ ਅਨਕ ਵਿਦੋਆ,
ਇਹ ਸੁਣ ਕੇ ਮਹਾਰਾਜ ਜੀ ਨੇ ਬੜੇ ਉਤਸ਼ਵ ਮਨਾਏ ਉੱਥੇ ਫੌਜਾਂ ਵਿਚ। ਕਹਿੰਦੇ ਜਿੰਨੇ ਸਿਪਾਹੀ ਸਨ ਸਭ ਦੇ ਵਿਚ ਮਠਿਆਈਆਂ ਵਰਤਾਈਆਂ।
ਦਿਓ ਦਾਨ ਤੈ ਦਾਰ ਦਿਖੋਆ,
ਬੜਿਆਂ ਨੂੰ ਦਾਨ ਦਿੱਤਾ ਮਹਾਰਾਜ ਜੀ ਨੇ।
ਗੁਰ ਘਰ ਜਨਮਿਓ ਸਾਹਿਬ ਜਾਦਾ,
ਗੁਰੂ ਘਰ ਦੇ ਵਿਚ ਸਾਹਿਬਜਾਦੇ ਦਾ ਅਵਤਾਰ ਹੋਇਆ।
ਬਿਸ਼ਨ ਸਿੰਘ ਸੁਨ ਬੋ ਹੈ ਲਾਦਾ,
ਰਾਜਾ ਬਿਸ਼ਨ ਸਿੰਘ ਵੀ ਸੁਣ ਕੇ ਬੜਾ ਖੁਸ਼ ਹੋਇਆ।
ਦੁਦੰਬ ਛੋਟੇ ਵੱਡੇ ਬਜਾਏ,
ਵੱਡੇ ਛੋਟੇ ਨਗਾਰੇ ਬਜਾਏ।
ਨਿਰੰਕਾਲ ਲਗ ਸੁਨ ਸਮੁਦਾਇ,
ਤੱਕ ਉਹ ਨਗਾਰੇ ਸੁਣੇ ਜਾਂਦੇ ਸਨ।
ਤੋਪਨ ਤੁਨ ਤੋਪਨ ਤੁਪਕਨ ਸ਼ਲਖ ਵਿਸਾਲਾ,
ਬੰਦੂਕਾਂ ਤੇ ਤੋਪਾਂ ਦੀ ਸਲਾਮੀ ਦਿੱਤੀ ਗਈ, ਆਕਾਸ਼ ਵਿਚ ਸ਼ਲਕਾਂ ਚਲਾਈਆਂ ਗਈਆਂ।
ਬਾਰ ਬਾਰ ਕੀ ਨਸ ਤਿਸ ਕਾਲਾ,
ਬਾਰ ਬਾਰ ਉਸ ਵਕਤ ਕਹਿੰਦੇ ਤੋਪਾਂ ਚਲਾਈਆਂ ਤੇ ਬੰਦੂਕਾਂ ਦੀਆਂ ਗੋਲੀਆਂ ਸ਼ਲਖਾਂ ਚਲਾਈਆਂ।
ਨ੍ਰਿਪ ਨੇ ਦਾਨ ਦਿਓ ਬੋਰੰਕਨ,
ਰਾਜੇ ਬਿਸ਼ਨ ਸਿੰਘ ਨੇ ਵੀ ਬੜਾ ਦਾਨ ਪੁੰਨ ਕੀਤਾ।
ਬਖਸ਼ੇ ਸੁਣਤੇ ਉਹ ਕੰਚਨ ਕੰਕਨ,
ਜਦੋਂ ਸੁਣਿਆ ਤੇ ਹੱਥਾਂ ਦੇ ਵਿਚ ਜਿਹੜੇ ਸੋਨੇ ਦੇ ਕੜੇ ਪਾਏ ਲਾ ਕੇ ਉਹ ਹੀ ਸੁਣਾਉਣ ਵਾਲੇ ਨੂੰ ਦਿੱਤੇ, ਕਹਿੰਦੇ ਲੈ ਬਈ ਤੂੰ ਬੜੀ ਸ਼ੁੱਧ ਖਬਰ ਸੁਣਾਈ ਹੈ।
ਜਿਸਨੇ ਪੂਰਬ ਖਬਰ ਸੁਣਾਈ,
ਜਿਹਨੇ ਸਭ ਤੋਂ ਪਹਿਲਾਂ ਖਬਰ ਸੁਣਾਈ ਉਹਨੂੰ ਸੋਨੇ ਦੇ ਕੜੇ ਹੱਥਾਂ ਚੋਂ ਲਾ ਕੇ ਦੇ ਦਿੱਤੇ।
ਦੋਏ ਲੋਕਾਂ ਨੂੰ ਸੁਖ ਬਖਸ਼ਿਸ਼ ਪਾਈ,
ਜਿਹਨੇ ਉਹ ਨੌਵੇਂ ਪਾਤਸ਼ਾਹ ਨੇ ਆ ਕੇ ਖਬਰ ਸੁਣਾਈ, ਮਹਾਰਾਜ ਜੀ ਨੇ ਵੀ ਕੀਮਤੀ ਕੜੇ ਦਿੱਤੇ ਤੇ ਕਹਿੰਦੇ ਜਿਹਨੇ ਖਬਰ ਸੁਣਾਈ ਉਹਦੇ ਦੋਵੇਂ ਲੋਕ ਸਵਾਰ ਕੇ ਰੱਖ ਦਿੱਤੇ।
ਕੌਤਕ ਕੀਨ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਕੌਤਕ ਕੀਤੇ ਗਏ।
ਨਟ ਨ੍ਰਿਤ ਕਰ ਬੰਦੀ ਜਨ ਚਾਰਨ,
ਕਹਿੰਦੇ ਬਹੁਤ ਸਾਰੇ ਨਟ ਨ੍ਰਿਤਕਾਰ ਤੇ ਜਿਹੜੇ ਬੰਦੀ ਜਨ ਸਨ,
ਧੂਮ ਪਾਟ ਆਦਿਕ ਜੇ ਆਏ,
ਧੂਮ ਪਾਟ ਆਦਿਕ ਸਾਰੇ ਆ ਗਏ।
ਲੈ ਕਰ ਦਾਨ ਸਕਲ ਤ੍ਰਿਪਤਾ,
ਸਾਰਿਆਂ ਨੇ ਸਤਿਗੁਰਾਂ ਕੋਲੋਂ ਦਾਨ ਲਿਆ ਤੇ ਤ੍ਰਿਪਤ ਹੋਏ।
ਅਤ ਉਤਸਵ ਸਿੱਖ ਸੰਗਤ ਕਰਤੀ,
ਬੜਾ ਉਤਸਵ ਸਾਰੀ ਸਿੱਖ ਸੰਗਤ ਵਿਚ ਮਨਾਇਆ ਗਿਆ।
ਸੁਣ ਸੁਣ ਆਨੰਦ ਮੈਦ ਕੋ ਤਰਤੀ,
ਸੁਣ ਸੁਣ ਕੇ ਸਾਰੇ ਆਨੰਦ ਨੂੰ ਧਾਰਨ ਕਰਦੇ ਹਨ।
ਸਭ ਲਸ਼ਕਰ ਨੇ ਉਤਸਵ ਕੀ,
ਸਾਰੇ ਲਸ਼ਕਰ ਤੇ ਸਾਰੀਆਂ ਫੌਜਾਂ ਵਿਚ ਬੜੇ ਭਾਰੀ ਉਤਸਵ ਮਨਾਏ ਗਏ।
ਜਥਾ ਯੋਗ ਸਭ ਹੂ ਧਨ ਦੀਨ,
ਜਥਾ ਯੋਗ ਸਾਰਿਆਂ ਨੂੰ ਧਨ ਵੰਡਿਆ ਗਿਆ।
ਸਭ ਕਾਰਜ ਕਰ ਚਾਹਤ ਮੁਰੇ,
ਸਾਰੇ ਕਾਰਜ ਕਰਕੇ ਮੁੜਨਾ ਚਾਹੁੰਦੇ ਹਨ।
ਪਟਨੇ ਦਿਸ਼ ਸਤ ਗੁਰਮੁਖ ਕਰੇ,
ਮਹਾਰਾਜ ਜੀ ਹੁਣ ਇਧਰ ਪਟਨੇ ਦਿਸ਼ਾ ਵੱਲ ਮੁਖ ਕੀਤਾ ਹੈ।
ਅਬ ਮੈਂ ਜਨਮ ਕਥਾ ਚਿਤ ਲਾਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਖਾਲਸਾ ਜੀ ਹੁਣ ਮੈਂ ਉਥੋਂ ਲੜੀ ਚਲਾਉਂਦਾ ਹਾਂ ਜਿੱਥੇ ਲੜੀ ਛੱਡੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਦੁਸ਼ਟ ਦਮਨ ਦੀ ਕਥਾ ਹੋ ਚੁੱਕੀ ਹੈ ਪੂਰਵਲੇ ਜਨਮ ਦੀ, ਪਰ ਜਿਵੇਂ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ।
ਦਸਵੇਂ ਗੁਰ ਕੀ ਕਹੋ ਬਣਾਏ,
ਉਹ ਕਥਾ ਹੁਣ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ, ਉਹਨਾਂ ਦੇ ਪ੍ਰਕਾਸ਼ ਧਾਰਨ ਦੀ ਕਥਾ।
ਦੋਹਰਾ ਜਿਮ ਜਿਮ ਪਟਣੇ ਨਗਰ ਮੈਂ ਖੇਲੇ ਬਾਲ ਮੁਕੰਦ,
ਕਹਿੰਦੇ ਮੈਂ ਲਿਖਣ ਦਾ ਯਤਨ ਕਰਦਾ ਕਿ ਪਟਨਾ ਸਾਹਿਬ ਦੀ ਧਰਤੀ ਦੀਆਂ ਗਲੀਆਂ ਵਿਚ, ਪਟਨੇ ਦੀਆਂ ਗਲੀਆਂ ਵਿਚ ਜਿਵੇਂ ਜਿਵੇਂ ਬਾਜਾਂ ਵਾਲੇ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਜੀ ਖੇਡੇ ਨੇ, ਮਹਾਰਾਜ ਜੀ ਦੀਆਂ ਖੇਡਾਂ ਦੀ ਕਥਾ, ਮਹਾਰਾਜ ਜੀ ਦੀ ਬਾਲ ਲੀਲਾ ਦੀ ਕਥਾ ਉਹ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਪਾਇਓ ਮਾ ਉਤਸਵ ਜਤਾ, ਰਚੋ ਤਥਾ ਸ਼ੁਭ ਛੰਦ,
ਕਹਿੰਦੇ ਸ਼ੁਭ ਛੰਦਾਂ ਦੇ ਵਿੱਚ ਉਹ ਕਥਾ ਲਿਖਦਾ ਜਿਵੇਂ ਗੁਰੂ ਕਲਗੀਧਰ ਦੇ ਪ੍ਰਕਾਸ਼ ਸਮੇਂ ਉਤਸਵ ਹੋਏ ਨੇ, ਅਨੇਕਾਂ ਪ੍ਰਕਾਰ ਦੇ ਉਤਸਵ ਮਨਾਏ ਗਏ ਨੇ, ਉਹ ਸਾਰੀ ਕਥਾ ਆਪ ਜੀ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰਾਵਾਂਗਾ।